ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੇ ਸਟੇਜ ਉੱਪਰ ਬੋਲਣ ਵਾਲੇ ਬੁਲਾਰਿਆਂ ਦੇ ਪਾਸੋਂ ਅਤੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ ਸੰਤ ਬਾਬਾ ਹਰਤਨ ਸਿੰਘ ਜੀ ਲੌਂਗੋਵਾਲ ਜੀ ਪਾਸੋਂ ਅਤੇ ਖਾਲਸਾ ਜੀ ਦੇ ਜਨਮ ਸਥਾਨ ਦੇ ਕੇਸਗੜ੍ਹ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਹਰਚਰਨ ਸਿੰਘ ਜੀ ਮਹਾਲੋ ਸਾਹਿਬ ਦੇ ਪਾਸੋਂ ਸੋਹਣੇ ਵਿਚਾਰ ਸੁਣੇ ਹਨ। ਉਸ ਤੋਂ ਉਪਰੰਤ ਬਹੁਤਾ ਕਹਿਣਾ ਹੋ ਸਕਦਾ ਠੀਕ ਨਾ ਹੋਵੇ, ਪਰ ਸਟੇਜ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਕ ਦੋ ਬੇਨਤੀਆਂ ਤੁਹਾਡੇ ਚਰਨਾਂ ਵਿੱਚ ਕਰਨੀਆਂ ਹਨ ਕਿ ਜਿਸ ਤਰੀਕੇ ਦੇ ਨਾਲ ਕੌਮ ਨੂੰ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਗੌਰਮੈਂਟ ਨੇ ਰਸਤਾ ਅਖਤਿਆਰ ਕੀਤਾ ਹੈ, ਇਸ ਰਸਤੇ ਦੇ ਉੱਪਰ ਚੱਲ ਰਹੇ ਹਕੂਮਤ ਦੀ ਕੂਟਨੀਤੀ ਤੋਂ ਸਾਵਧਾਨ ਰਹਿ ਕੇ ਆਪਾਂ ਨੂੰ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਸਦਾ ਵਾਸਤੇ ਬਰਕਰਾਰ ਰੱਖਣ ਵਾਸਤੇ ਸੋਚਣਾ ਪਵੇਗਾ। ਦਾਸ ਨੂੰ ਭਾਵੇਂ ਪਹਿਲਾਂ ਪਤਾ ਨਹੀਂ ਸੀ, ਇੱਥੇ ਆ ਕੇ ਬਾਬਾ ਜੀ ਹੁਣਾਂ ਦੀ ਰਸਤਾ ਸੁਣਿਆ ਹੈ ਕਿ ਵਾਜਪਾਈ ਨੇ ਗੱਲ ਕਹੀ ਹੈ ਕਿ ਹਿੰਦੂਆਂ ਦੀ ਰਾਖੀ ਵਾਸਤੇ ਅਕਾਲੀ ਦਲ ਕੋਈ ਗੱਲ ਕਹੇ, ਭਰੋਸਾ ਦਵਾਵੇ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਕੌਮ ਨੂੰ ਜਾਂ ਜਿਸ ਮਨੁੱਖ ਨੂੰ ਜਾਂ ਜਿਸ ਬਰਾਦਰੀ ਨੂੰ ਸਿੱਖਾਂ ਦੇ ਇਸ਼ਟ ਉੱਪਰ ਹੀ ਯਕੀਨ ਨਹੀਂ, ਜਿਨ੍ਹਾਂ ਨੂੰ ਸਿੱਖਾਂ ਦੇ ਗੁਰੂਆਂ ਉੱਪਰ ਹੀ ਕੋਈ ਭਰੋਸਾ ਨਹੀਂ, ਉਹ ਸਿੱਖਾਂ ਉੱਪਰ ਕਿਵੇਂ ਭਰੋਸਾ ਕਰ ਸਕਦੇ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਉਚਾਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੋ ਜੀ ਪ੍ਰੀਤਮ ਜੀ ਵਿਰਾਗਮਈ ਬਚਨ ਜਿਨ੍ਹਾਂ ਦੇ ਹਨ, ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਸੀਸ ਦਿੱਤਾ, ਪਰ ਅੱਜ ਵਰਤਮਾਨ ਸਮੇਂ ਦੇ ਲੋਕ ਜਿਨ੍ਹਾਂ ਦੇ ਵਾਸਤੇ ਸੀਸ ਦਿੱਤਾ, ਉਹਨਾਂ ਨੇ ਇਕੱਲੀਆਂ ਗੱਲਾਂ ਕਰਕੇ ਹੀ ਨਹੀਂ, ਸਟੇਜਾਂ ਤੋਂ ਪ੍ਰਚਾਰ ਤਕਰੀਰਾਂ ਕਰਕੇ ਹੀ ਨਹੀਂ, ਬਲਕਿ ਕਿਤਾਬਾਂ ਛਾਪ ਕੇ ਇਹ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੀ ਨਿੱਜੀ ਲੜਾਈ ਵਿੱਚ ਸੀਸ ਲੱਗਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਸਾਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਵਿਚਿੱਤਰ ਨਾਟਕ ਵਿੱਚ ਬਚਨ ਕਹਿ ਦਿੱਤੇ ਹਨ, ਠੀਕਰ ਫੋਰ ਦਲੀਸ ਸੈਰ ਪ੍ਰਭ ਕੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਇਦੋਂ ਪਹਿਲਾਂ ਸ਼ਬਦ ਆਉਂਦੇ ਹਨ, ਤਿਲਕ ਜਨੂ ਰਾਖਾ ਪ੍ਰਤਾਕ ਕੀਨੋ ਵੱਡੋ ਕਲੂ ਮੈਂ ਸੱਕ, ਇਹ ਬਚਨ ਕਹਿ ਕੇ ਤਿਲਕ ਵਾਸਤੇ ਸੀਸ ਦਿੱਤਾ, ਜਨੂ ਵਾਸਤੇ ਸੀਸ ਦਿੱਤਾ, ਅਤੇ ਇਹ ਉਸ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਕੁਰਬਾਨੀ ਨੂੰ ਲਿਖਤੀ ਰੂਪ ਵਿੱਚ ਕਲੰਕਿਤ ਕਰ ਰਹੇ ਹੈ, ਅਤੇ ਹੁਣ ਕਹਿੰਦੇ ਜੀ ਅਕਾਲੀ ਦਲ ਭਰੋਸਾ ਦਵਾ ਦੇਵੇ, ਇਹਦੇ 'ਤੇ ਤੁਹਾਨੂੰ ਯਕੀਨ ਆ ਜਾਵੇਗਾ? ਇਹਨਾਂ ਨੂੰ ਭਰੋਸਾ ਦਵਾਉਣ ਦੀ ਕੋਈ ਲੋੜ ਹੀ ਨਹੀਂ, ਆਪਾਂ ਨੂੰ ਕਿੰਨੇ ਕਲੇਰਾਂ ਦਵਾਉਣਾ? ਇਹ 1947 ਤੋਂ ਲੈ ਕੇ 1983 ਤੱਕ ਆਪਾਂ ਨੂੰ ਭਰੋਸਾ ਦਵਾਈ ਜਾਂਦੇ ਆ ਅਤੇ ਦਿੰਦੇ ਕੱਖ ਵੀ ਨਹੀਂ। ਮੈਂ ਅੱਗੇ ਵੀ ਇੱਕ ਦੋ ਬੇਨਤੀਆਂ ਕੀਤੀਆਂ ਕਈ ਵਾਰ ਇੱਥੇ ਸਟੇਜ ਨੂੰ ਵੀ ਹਿੰਦੀ ਬੋਲਣ ਵਾਸਤੇ, ਹਿੰਦੀ ਸੂਬਾ ਬਣਾਉਣ ਵਾਸਤੇ, ਹਿੰਦੂ ਮੰਦਿਰ ਦੇ ਉੱਪਰ ਗੱਡੀ ਦਾ ਨਾਂ ਰਖਵਾਉਣ ਵਾਸਤੇ, ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਵਾਉਣ ਵਾਸਤੇ, ਹਿੰਦੂ ਧਾਰਮਿਕ ਚਿੰਨ੍ਹ ਜਨੇਊ ਨੂੰ ਪਹਿਨਣ ਵਾਸਤੇ 1947 ਤੋਂ ਲੈ ਕੇ 83 ਤੱਕ ਹਿੰਦੁਸਤਾਨ ਵਿੱਚ ਇੱਕ ਵੀ ਹਿੰਦੂ ਨੇ ਇੱਕ ਘੰਟੇ ਦੀ ਕੈਦ ਕੱਟੀ, ਕਦੇ ਇੱਕ ਘੰਟੇ ਦੀ ਵੀ ਦਿਨ ਤੱਕ ਰਹਿ ਗਿਆ? ਅਤੇ ਜੇ ਅਸੀਂ ਪੰਜਾਬੀ ਬੋਲੀ ਬੋਲਣੀ ਹੈ, ਪੰਜਾਬੀ ਸੂਬਾ ਲੈਣਾ, ਤਾਂ 57,000 ਜੇਲ੍ਹ ਜਾਓ, ਜੇਲ੍ਹ 'ਚ ਸਿੱਖ ਜਾਣ, ਇੰਦਰਜੀਤ ਵਰਗੇ ਭਚੰਡੀਆਂ ਨੂੰ ਵੱਢ ਕੇ ਖੂਹ 'ਚ ਸੁੱਟਿਆ ਜਾਵੇ, ਅਤੇ ਹਿਮਾਚਲ ਅਤੇ ਹਰਿਆਣਾ ਹਿੰਦੂ ਲੈ ਜਾਣ, ਨਹਿੰਗ ਨਾਲ ਫਰਕੜੀ ਲੱਗੀ ਇਹਨਾਂ ਦੀ ਕੋਈ? ਇਹਨਾਂ ਲੋਕਾਂ ਨੂੰ ਭਰੋਸਾ ਕਾਹਦੇ ਵਾਸਤੇ ਦਿਵਾਉਣਾ ਆਪਾਂ? ਜੇ ਅਸੀਂ ਗੱਡੀ ਦਾ ਨਾਂ ਵੀ ਰਖਵਾਉਣਾ, ਮਾਮੂਲੀ ਜਿਹੀ ਗੱਲ ਹੈ, ਟਰਾਂਸਮੀਟਰ ਲਾਉਣਾ, ਪਾਣੀ ਅਸੀਂ ਆਪਣਾ ਹੱਕ ਲੈਣਾ, ਜਿਨਸ ਦਾ ਭਾਅ ਕਿਸੇ ਪ੍ਰੇਮੀ ਨੇ ਲੈਣਾ, ਜੇ ਅਸੀਂ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਵਾਉਣਾ, एक लख तो वध गिरफ्तारी देईए, 200 दे करीब शहीदियां पाईए ते फिर भी असीं फिरका परस्त तुहानूं भरोसा दवा के लैणा सी की है? संत बाबा जी ने आख्या, लौंगोवाल साहब जी ने, कि तुसीं स्टेज ते बैठ के साडे नाल साडे इतिहास संबंधी ते हुण वर्तमान समय दे संबंध विच विचार करके वेखो। मैं बाबा जी होणा दे इह बयान दी सोताईद भी करदा हाँ, पर यह बेनती भी करदा हाँ कि इहो जिहे लोकां नूं आपां नूं कहण वास्ते तां लोड़ है जे इहनां दी कोई जबान होवे। इहनां दा कोई वडेरा मां दा नां भुल गया, परसों ते उत्थे कोई खबर भी आई सी कृष्ण अखर दे नां नूं, इक लगदा उहनां तों मैनूं याद रिहा है, उन्हें खबर दिती हिंदू मत का है। उन्होंने मैं अफसोस है कि हिंदुओं के मुढ़ का ही पता नहीं भी इन्हों की माँ कौन है, इन्हों का प्यो कौन है। वो जो आप ही मनी जाता साडा है ही कोई नहीं, तो आप भरोसा दवा किवें देवांगे? सो खालसा जी, धक्का जिहड़ा गौरमेंट ने करना शुरू किया, इस नूं वेख के सिंघो घबरावो ना। इन्हां तों फलाने तां फलाना फड़ लिया, कोई गल नहीं। आपां मैनूं पता लगा कि 2 करोड़ दे लगभग हो चले हैं सारे सिख। आपां नूं कतार विच लाइन विच खड़िया करके वढ़िया गया दिल्ली विच, सिरां दे मुल पए मुके नहीं ते राज सदा इज्जत नहीं। पर इह तुहानूं चेते रखना चाहिए कि वर्तमान समय की हुकूमत दे पंजाब दे मुख्यमंत्री जकरिया रूप वाले ने एक ऐसा कांग्रेस पार्टी वास्ते ने बीज बीजिया है, ये हुण तां काफ़ी बीजी जांदा ना, पता नहीं होर किन्ने छिट्टे ने देने हैं, पर आने वाले समय में एक थां ते भी बूटा हरा रह गया तो गल करियो कितें। इहो जिहा बीज बीजा इन्हें, इन्ना वैर वधाया। आ पता लगा, संत जी अगे बोल भी गए हैं कि फिरोजपुर जिले विच्चों कोई असले दी हेराफेरी कोई होई है, कहिंदे डाका वज गया है, उत्थे अगे पिंडरां वाले सिंघां नूं फड़ लवो। भाई साहब जी भी हुणे दस के गए सी, जथेदार साहब आ के सारे कहिंदे पिंडरां वाले बन जावांगे। मैं एक कौम दे नां ते बेनती करदा हाँ, सिख कौम दे नां ते, ये आपां नूं मन विच्चों कढ देना चाहीदा वी असीं पिंडरां वाले बनना तां असीं अकाली दल दे नाल बनना। सारे सिखां दे मन विच अखर उकर जाने चाहीदे है कि असीं सतगुरु ग्रंथ साहिब जी वाले बनना। जदों असीं पखंडियां देहधारियां वालों मटियां ते मड़ियां मसाणियां कबरां ते जंडां नूं संदूर पुकण वालों ते राजनीति की कुर्सी के हिरस वालों अपनी बिरती तोड़ के गुरु ग्रंथ साहिब दे लड़ ला लई, उदों दुनिया की कोई शक्ति नहीं जिहड़ी आपां नूं दबा सकेगी। ये हर एक सिख नूं अपने मन में आपां नूं धारण कर लेना चाहिए। आ कुत्तियां दी गल चली सी, मैते ते परे पिंड घुमाण, ये पिछे दादा छोटे छोटे पटाके दोग चले सी, उत्थे भी कुत्ते लियांदे सी। मैं संगत नूं भी बेनती करदा हाँ कि जिहड़ी पार्टी का यकीन ही कुत्तियां ते हो जाए उहदे कोल इंसाफ की लाओगे, क्योंकि बंदे ते तां उहनां नूं यकीन कोई नहीं रहा। जिहड़ा उत्थों वाला होमगार्ड दा सी उह कहिंदे पुलिस लाइन विच लै गए, कल रामू वालिया बोलदा सीगा बीबी इंदिरा तूं पहरा दे दे, जे बंदियां तों पहरा नहीं रहा तो बीबी इंदिरा किन्ना कु पहरा रख लो। पर वो तो कहिंदे बंदियां ते यकीन ही नहीं, कुत्तियां ते यकीन है। तो जिहड़ी पार्टी कुत्तियां दी कुत्तियां दे कहण ते चल सकदी, उहदे कम भी कुत्ते करने, बंदियां वाले कम करेगी किवें? उह घुमाणा भी साखी आ, प्रताख सिंघां नाल जथे वाले नाल बीती है, उत्थे पटाका चलिया, पुलिस की जीप गई, कुत्ता छड़ दिता गया ते कुत्ता जाके थाने च वड़ गया। दोबारा फिर कुत्ते नूं उत्थे लगा, फिर थाने च आया ते उत्थों दा थानेदार मोती जी गाल कढ के कहिंदा अगे इहनूं जीप च सुट लो कि आपां नूं फसाऊगा। इह घुमाणा दी गल है, मैके चौंक दी भी इह गल है। हुण फिर कुत्ते ने, जे कुत्ते ते यकीन है तुहानूं मनुख ते नहीं, भावें सतगुरु जी ने भी कुत्ते का फरमान दिता है। गुरु तेग बहादुर साहब जी ने कुत्ते वाला इशारा करके बंदे नूं संबोधन किया है, पर उत्थे भी पहरे की वफादारी का जिक्र किया है। ज्यों स्वामी को गृह सदा समानता इतनी नित, नानके बिदहर भजो एक मन हो एक चित। उत्थे नहीं कहा कि कुत्ता जिहड़ा काम कहिंदा वह करो, उत्थे यह इशारा किया है कि जिवें कुत्ता अपने मालक के घर की राखी करता है, रुखी सुखी रोटी खा के पहरा दिंदा है, इहो जिहे वफादार होवो। ते जे कुत्ते ते तुसीं यकीन कर रहे हो, फिर कुत्ते ने तो थाने च जाके मूँह मारिया सी, थाने वाले नूं कुट्टिया क्यों ना? सो मैं बेनती करांगा, शास्त्रधारी होना, शांतमई दा आपां नूं हुक्म है, चलना जिन्ना चिर हुक्म है। पर यह ना होवे कि हुक्म जिद्दे इत्थों आवे ਵੀ ਹੁਣ ਕੁਝ ਕਰੋ ਤੇ ਤੁਸੀਂ ਉਹਦੇ ਭੱਜਿਆ ਵਾ ਇਧਰ ਨੂੰ। ਬਾਬਾ ਜੀ ਸ਼ਾਸਤਰ ਕਿਹੜੀ ਫੈਕਟਰੀ ਚੋਂ ਮਿਲਦੇ? ਫੈਕਟਰੀ ਇੱਥੇ ਲੱਗੀ ਲੁਗੀ ਕੋਈ ਨਹੀਂ ਗੀ। ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ, ਨਾ ਲੌਂਗੋਵਾਲ ਤੇਰੇ ਥੋੜੀ ਇਹਦੀ ਤੇ ਨਾ ਪਿੰਡਰਾਂ ਵਾਲੇ ਤੇ ਗੁਰਬਾਣੀ ਤੇ ਕਿਸੇ ਨੂੰ ਕਰਨ ਨਹੀਂ ਦਿੰਦੇ। ਇਸ ਵਾਸਤੇ ਪੰਗਤੀ ਚੇਤੇ ਰੱਖੋ ਤੇ ਜਿਹੜੇ ਲੋਕ ਧੱਕੇਸ਼ਾਹੀ ਕਰ ਰਹੇ ਹੈ ਉਧਰੋਂ ਹਰੀਹਰ ਝੋਗ ਤੋਂ ਵੀ ਭਚੰਗੀ ਨੂੰ ਇੱਕ ਨੂੰ ਫੜਿਆ, ਅਸਮਾਨ ਵਾਲੇ ਤੋਂ ਫੜਿਆ, ਹੋਰ ਥਾਵਾਂ ਤੇ ਛਾਪੇ ਵੱਜ ਰਹੇ ਹੈ। ਇੱਕ ਵੀਰ ਆਣ ਕੇ ਪਤਾ ਨਹੀਂ ਉਹ CID ਕਰਨ ਆਇਆ ਸੀ ਤੇ ਪਤਾ ਨਹੀਂ ਟੋਣ ਆਇਆ ਸੀ, ਇਹ ਤਾਂ ਸਤਿਗੁਰੂ ਜਾਣਦਾ, ਮੈਨੂੰ ਤੰਤਰ ਜਾਮ ਤਾਂ ਨਹੀਂ। ਆਣ ਕੇ ਕਹਿੰਦਾ ਜੀ ਅਖੇ ਤੇਰੇ ਭਾਈ ਨੂੰ ਮਾਰਨ ਦੀ ਸਕੀਮ ਘੜ ਲਈ ਆ ਪੁਲਿਸ ਨੇ, ਚੰਗੀ ਗੱਲ ਆ ਬੜੀ ਖੁਸ਼ੀ ਦੀ, ਜੇ ਕਿਤੇ ਉਹਦੇ ਮਰੇ ਦਾ ਸੁਨੇਹਾ ਆ ਜਾਵੇ ਪੁਲਿਸ ਦੀ ਗੋਲੀ ਨਾਲ ਤੇ ਪੰਜ ਜਕਾਰੇ ਜ਼ਰੂਰ ਛੱਡਾਂਗਾ। ਜੇ ਧਰਮ ਵਾਸਤੇ ਆਪਾਂ ਪੁੱਤ ਕਿਹਦੇ ਹਾਂ? ਮੈਂ ਇਹੋ ਜਿਹੀਆਂ ਗੱਲਾਂ ਪੁੱਛਣ ਵਾਲੇ ਨੂੰ ਪੁੱਛਣਾ ਚਾਹੁੰਦਾ, ਪੁੱਤ ਕਿਹਦੇ ਹੈ, ਸਿੱਖ ਕਿਹਦੇ ਹੈ, ਆਪਣਾ ਪਿਤਾ ਅਤੇ ਆਪਣੇ ਭਰਾ ਸਾਹਿਬਜ਼ਾਦੇ ਕਿਹੜੇ ਭੰਗੂੜੇ 'ਚ ਪੈ ਕੇ ਸੌ ਕੇ ਪਲੇ ਹੈ? ਸੂਲਾਂ ਦੀਆਂ ਸੇਜਾਂ 'ਤੇ, ਸੂਲਾਂ ਦੀਆਂ ਸੇਜਾਂ 'ਤੇ, ਸੱਪਾਂ ਦੀਆਂ ਸਿਰੀਆਂ 'ਤੇ ਤੁਰ ਕੇ ਰਾਤਾਂ ਕੱਟੀਆਂ। ਅਤੇ ਜਿਹੜੇ ਇਹੋ ਜਿਹੇ ਲੋਕ ਗੱਲਾਂ ਕਰਨ ਵਾਲੇ ਆਉਂਦੇ ਆ ਉਹਨਾਂ ਨੂੰ ਆਪਣੇ ਮਨ 'ਚ ਕੁਝ ਵਿਚਾਰ ਸਿੱਖੀ ਦਾ ਰੱਖਣਾ ਚਾਹੀਦਾ। ਸੋ ਸ਼ਾਸਤਰਧਾਰੀ ਹੋਣਾ ਅਤੇ ਜਿਹਨਾਂ ਲੋਕਾਂ ਨੇ ਤਸ਼ੱਦਦ ਕੀਤਾ, ਅਖਬਾਰ ਤਾਂ ਮੇਰੀ ਖਬਰ ਛਾਪਦਾ ਨਹੀਂ, ਘੱਟ ਛਾਪਦੇ ਆ, ਪਤਾ ਨਹੀਂ ਕੀ ਪ੍ਰੈਸ਼ਰ ਆ ਉੱਪਰ। ਤੁਹਾਨੂੰ ਬੇਨਤੀ ਕਰਾਂਗਾ ਸੰਗਤ ਕਾਫੀਆਂ ਪਿੰਡਾਂ 'ਚ ਜਾ ਕੇ ਸੁਨੇਹਾ ਦੇ ਦਿਓ। ਅੱਜ ਆਇਆ ਸੀ ਜਕਰੀਆ ਇੱਥੇ ਰਾਜਾ ਸੰਸੀ ਅੱਡੇ 'ਤੇ, ਉਹਦੇ ਬਾਰੇ ਮੈਨੂੰ ਵੀ ਕੁਝ ਪਤਾ ਲੱਗਾ। ਉਹ ਸਕੀਮ ਬਣਾਉਂਦਾ ਫਿਰਦਾ ਕਿ ਹਿੰਦੂਆਂ ਨੂੰ ਵਾਜਪਾਈ ਕਹਿੰਦਾ ਇਹਨੂੰ ਵੀ ਰਾਖੀ ਕਰੋ ਅਤੇ ਭਰੋਸਾ ਦਵਾਓ। ਉਹ ਇੱਥੇ ਕਿਸੇ ਬੰਦੇ ਤੋਂ ਪੱਕਾ ਪਤਾ ਤਾਂ ਉਹਨੂੰ ਹੋਵੇਗਾ, ਸੁਣਨ ਮੁਤਾਬਕ ਮੈਂ ਕਹਿ ਰਿਹਾ, ਉਦੋਂ ਪਤਾ ਲੱਗਾ ਕਿ ਹਿੰਦੂਆਂ ਨੂੰ ਹਥਿਆਰ ਦੇ ਕੇ ਸ਼ਾਸਤਰਧਾਰੀ ਬਣਾ ਕੇ ਆਪਣੇ 'ਤੇ ਹੱਲਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਤੁਸੀਂ ਕਾਰਵਾਈ ਕਰੋ ਅਤੇ ਅੰਦਰ ਅਸੀਂ ਆਪੇ ਚਲੇ ਜਾਵਾਂਗੇ ਅਤੇ ਇੱਥੋਂ ਭਿੰਡਰਾਂ ਵਾਲੇ ਨੂੰ ਫੜ ਲਵਾਂਗੇ। ਅੱਗੇ ਵੀ ਦੋ ਤਿੰਨ ਵਾਰਾਂ ਮੈਂ ਬੇਨਤੀ ਕੀਤੀ ਹੈ ਵੀ ਕਿਤੇ ਢਿੱਲ ਮਸ ਨਾਲ ਨਾ ਆ ਜਾਓ, ਵੀ ਚਲੋ ਜਾਂਦੇ ਨੂੰ ਫੜ ਲਿਆਵਾਂਗੇ, ਇੱਕ ਵਾਰੀ ਢੇਰੀਆਂ ਜ਼ਰੂਰ ਲਾਊਂਗਾ। ਪਰ ਸੰਗਤ ਦੇ ਚਰਨਾਂ ਵਿੱਚ ਇਹ ਵੀ ਹੱਥ ਜੋੜ ਕੇ ਬੇਨਤੀ ਹੈ, ਸੁਨੇਹਾ ਨਿੱਤ ਪੁੱਛਦੇ ਸੰਤ ਜੀ ਕੀ ਕਰਨਾ, ਬੇਨਤੀ ਕਰਾਂਗਾ, ਸ਼ਾਸਤਰ ਲੈਣੇ ਆ ਜ਼ਰੂਰੀ। ਕਹਿੰਦੇ ਲਾਇਸੈਂਸ ਨਹੀਂ ਬਣਾਉਂਦੇ, ਜੇ 230 ਗ੍ਰਨੇਡ ਪਵਨ ਕੁਮਾਰ ਰੱਖ ਸਕਦਾ ਤਾਂ ਤੁਹਾਨੂੰ ਆਪਣਾ ਲਾਇਸੈਂਸਾਂ ਦੀ ਕੀ ਲੋੜ ਹੈ? ਜੇ ਉਹਨੂੰ ਘੰਟੇ ਦੀ ਕੈਦ ਨਹੀਂ ਤੁਹਾਨੂੰ ਕਿਉਂ? ਅਤੇ ਜੇ ਤੁਹਾਡੇ ਕੋਲ ਕੋਈ ਹਥਿਆਰ ਹੈ ਅਤੇ ਤੁਹਾਨੂੰ ਫੜਨਾ ਚਾਹੁੰਦੇ ਹੈ, ਉਹਨੂੰ ਇੱਕ ਵਾਰ ਕਹਿ ਪ੍ਰੇਮੀਆਂ ਜਾ ਘਰ ਨੂੰ ਮਸਾਂ ਮਸਾਂ ਰੋਟੀ ਖਾਂਦੇ ਹਾਂ ਚਲਿਆ ਜਾ। ਜੇ ਕਹਿ ਤੂੰ ਸਿੱਖ ਤਾਂ ਇੱਥੋਂ ਹਥਿਆਰ ਲੈ ਕੇ ਜਾਣਾ, ਵੱਖੀ 'ਚ ਠੋਕੋ, ਗੱਡੀ ਚੜਾ ਦਿਓ ਅਤੇ ਫਿਰ ਜਿਵੇਂ ਨਿਬੜੂਗੀ ਨਵੇੜੀ ਚੱਲਿਓ। ਜਦੋਂ ਇਹ ਬੇਨਤੀ ਆ ਸਾਰੇ ਸੰਗਤ ਦੇ ਚਰਨਾਂ ਵਿੱਚ, ਜਿੱਦਾਂ ਤੁਹਾਨੂੰ ਪਤਾ ਲੱਗੇ ਕਿ ਚਾਰ ਦੀਵਾਰੀ ਦੇ ਅੰਦਰ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਗੌਰਮੈਂਟ ਨੇ, ਉਹਦੇ ਦਾਸ ਨੂੰ ਅਤੇ ਲੌਂਗੋਵਾਲ ਸਾਹਿਬ ਨੂੰ ਪੁੱਛਣ ਦੀ ਲੋੜ ਨਹੀਂ, ਨਾ ਕਿਸੇ ਹੋਰ ਲੀਡਰ ਦੀ ਰਾਏ ਲੈਣ ਦੀ ਲੋੜ ਨਹੀਂ। ਉਹਦੇ ਥਾਵਾਂ ਥਾਵਾਂ 'ਤੇ, ਪਿੰਡਾਂ 'ਤੇ, ਸ਼ਹਿਰਾਂ ਵਿੱਚ ਜੋ ਸਤਿਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਹੈ ਅਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਅਤੇ ਲੁੱਟੇ ਜਾਣ ਤੋਂ ਖੁਸ਼ ਹੋਣ ਵਾਲਾ ਅਤੇ ਜਿਹੜਾ ਪਾਠ ਕਪਾਉਣ ਵਾਲਾ, ਉਹਨਾਂ ਨੂੰ ਥਾਵਾਂ ਥਾਵਾਂ 'ਤੇ ਸੋਧ ਦੇ ਚਾਹ ਤਾਂ ਸ਼ਿਕਾਰ ਹੋਏ। ਪੱਕੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਉਹਦੇ ਘਰ ਨਹੀਂ ਹੋਣੀ ਚਾਹੀਦੀ ਤੁਹਾਨੂੰ। ਅਤੇ ਜਦੋਂ ਤੱਕ ਇਸ ਕੰਮ ਤੋਂ ਇਹਨਾਂ ਦੀ ਸੰਕੋਚ ਹੈ ਅਤੇ ਉਦੋਂ ਤੱਕ ਆਪਣੀ ਵੀ ਸੰਕੋਚ ਹੈ। ਮੱਕਿਓਂ ਪਰੇ ਮੁਸਲਮਾਨ ਵਾਸਤੇ ਉਜਾੜ ਹੈ, ਹਰਿਮੰਦਰ ਸਾਹਿਬ ਤੋਂ ਪਰੇ ਸਿੱਖ ਵਾਸਤੇ ਉਜਾੜ ਹੈ। ਜਿਹੜੇ ਹਰਿਮੰਦਰ ਸਾਹਿਬ ਦੀ ਬਿਆਦੀ ਵਾਸਤੇ ਨੇ ਜ਼ਰੂਰਤ ਕੀਤੀ, ਇਹ ਨਾ ਖਿਆਲ ਕਰੇ ਸੰਤ ਜੀ ਕਿਤੇ ਤੈਨੂੰ ਚੁੱਕ ਕੇ ਨਾ ਲੈ ਜਾਣ, ਜਿਉਂਦੇ ਨੂੰ ਤਾਂ ਲਿਜਾ ਨਹੀਂ ਸਕਦੇ, ਮਰੇ ਨੂੰ ਲੈ ਜਾਣਗੇ ਅਤੇ ਤੁਸੀਂ ਮੈਥੋਂ ਕਰਾਉਣਾ ਕੀ ਹੈ ਮਰੇ ਤੋਂ? ਜਿਹੜਾ ਕੋਈ ਜਿਉਂਦਿਆਂ ਨੂੰ ਲਿਜਾਵੇਗਾ ਉਹ ਸੋਚ ਕੇ ਆਵੇਗਾ ਅਤੇ ਨਾਲ ਗੱਡੀਆਂ ਲੈ ਕੇ ਆਵੇਗਾ ਅਤੇ ਚੜਾਉਂਦੇ ਵੇਖੋ ਉੱਥੇ ਕਿਵੇਂ ਹੈ। ਗੁਰੂ ਸਾਹਿਬ ਕਿਰਪਾ ਕਰਨ ਅਤੇ ਤੁਸੀਂ ਸ਼ਾਸਤਰਧਾਰੀ ਜ਼ਰੂਰ ਹੋਣਾ, ਉਹ ਦੇ ਨਾਲ ਦੇ ਕਾਲੀਆਂ ਕਿੱਕਰਾਂ 'ਤੇ ਚੜ੍ਹਦੇ ਫਿਰ ਟੰਬੇ ਵੱਢਣ ਅਤੇ ਉੱਤੋਂ ਤੁਹਾਨੂੰ ਕੋਈ ਲਾਹ ਲਵੇ। ਪੂਰੀ ਤਿਆਰੀ ਰੱਖੋ, ਤਿਆਰ ਪ੍ਰਤਿਆਰ ਹੋ, ਢਿੱਲ ਕਿਸੇ ਪ੍ਰਕਾਰ ਦੀ ਕਰੋ ਨਾ। ਮੈਂ ਇਹ ਵੀ ਬੇਨਤੀ ਕਰਦਾ, ਹੁਣ ਦੇ ਚੱਲ ਰਿਹਾ ਸੰਘਰਸ਼ ਦੇ ਸੰਬੰਧ 'ਚ ਹੁਕਮ ਸ਼ਾਂਤਮਈ ਦਾ ਸ਼ਾਂਤਮਈ ਰੱਖਣੀ ਹੈ, ਪਰ ਮੈਨੂੰ ਜਿਵੇਂ ਪਰਸੋਂ ਚੌਥੇ ਸੁਣ ਕੇ ਇੱਕ ਦੁੱਖ ਲੱਗਾ ਕਿ ਸਿੱਖਾਂ ਦੀ ਲੜਕੀ ਤੁਰੀ ਜਾ ਰਹੀ ਸੀ, ਉਹਦੇ ਕੰਨ ਵਿੱਚ ਕੋਈ ਸ਼ਾਇਦ ਕਾਂਟਾ ਪਾਇਆ ਹੋਣਾ, ਉਹ ਕਿਸੇ ਪੁਲਿਸ ਵਾਲੇ ਕਰਮਚਾਰੀ ਨੇ ਫੜ ਕੇ ਕਾਂਟਾ ਖਿੱਚ ਕੇ ਅਤੇ ਆਪਦੇ ਘਰ ਨੂੰ ਲੈ ਗਿਆ। ਜਿੱਥੇ ਇਹੋ ਜਿਹੀ ਹਰਕਤ ਹੁੰਦੀ ਹੈ ਉੱਥੇ ਸ਼ਾਂਤੀ ਸ਼ੁੰਤੀ ਵੱਲ ਕਿਸੇ ਨੇ ਨਹੀਂ ਵੇਖਣਾ, ਉਹਨੂੰ ਚੰਗੀ ਤਰ੍ਹਾਂ ਸੋਧਾ ਲਾ ਦੇਣਾ, ਜੇ ਮਰ ਜਾਵਾਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ, ਮੱਸਿਆ ਲੱਗਣੋਂ ਨਹੀਂ ਕੋਈ ਹਟ ਜਾਣੀਗੀ। ਆਪਾਂ 30-30 ਹਜ਼ਾਰ ਛਡਾਉਂਦੇ ਰਹੇ ਹਾਂ, ਕੋਈ ਆਪਣੀਆਂ ਅੱਜ ਦੋ ਭੈਣਾਂ ਨੂੰ ਫੜ ਕੇ ਨੰਗੀਆਂ ਕਰੀ ਫਿਰਨੇ ਹੈ, ਕੀ ਕਰਦੇ ਸਿੱਖੋ ਪਿੰਡਾਂ ਵਿੱਚ ਬੈਠੇ। ਇੱਥੇ ਆਣ ਕੇ ਕਹਿੰਦੇ ਸੰਤ ਜੀ ਹੁਕਮ ਕਰੋ, ਉਹ ਦੋ ਦੋ ਲੜਕੀਆਂ ਨਹੀਂ ਛੁਡਾ ਸਕਦਾ ਪਿੰਡਾਂ
ਵਿੱਚੋਂ?
ਤੇ ਸ਼ਹਿਰ ਬਜ਼ੁਰਗਾਂ ਨੇ ਜਕਾਰਾ ਛੱਡਿਆ ਵੀ ਚੰਗਾ ਹੋ ਗਿਆ ਫਲੀਆਂ ਤੇ, ਜਕਾਰਾ ਛੱਡਣਾ ਚਾਹੀਦਾ ਵੀ ਛੁਡਾ ਲਾਂਗੇ। ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ, ਸਿੰਘ ਨੂੰ ਕੋਈ ਫੜਦਾ ਪੈਰਾ ਉੱਥੇ ਵੀ ਦਿਓ, ਇਹ ਨਹੀਂ ਕਿ ਉੱਥੇ ਸੌ ਜਾਣਾ। ਪਰ ਚਾਹੇ ਕਿਸੇ ਵੀ, ਭਾਵੇਂ ਕਾਂਗਰਸੀਆਂ ਦੀ ਲੜਕੀ ਹੈ, ਅਕਾਲੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਦੀ ਲੜਕੀ ਹੈ, ਕਿਸੇ ਗਰੀਬ ਦੀ ਲੜਕੀ ਹੈ, ਭਾਵੇਂ ਕਿਸੇ ਹੋਰ ਦੀ ਲੜਕੀ ਹੈ, ਜਿਹੜਾ ਕਿਸੇ ਧੀ ਭੈਣ ਨੂੰ ਲੁੱਟਦਾ ਅਤੇ ਫੜਦਾ ਅਤੇ ਬੇਇੱਜ਼ਤੀ ਕਰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਅਤੇ ਆਪਣੇ ਵੱਲੋਂ ਐਲਾਨੀਆ ਤੌਰ 'ਤੇ ਜ਼ਰੂਰ ਕਹਾਂਗਾ ਕਿ ਉਹ ਚਾਹੇ ਕੋਈ ਗੌਰਮੈਂਟ ਦਾ ਬੰਦਾ ਹੈ, ਚਾਹੇ ਕੋਈ ਦੂਜਾ ਬੰਦਾ ਹੈ, ਜਿਹੜਾ ਧੀ ਭੈਣ ਦੀ ਇੱਜ਼ਤ ਦੀ ਬਰਬਾਦੀ ਕਰਨੀ ਚਾਹੁੰਦਾ ਹੈ, ਉਹਨੂੰ ਖਾਲਸਾ ਦੀ ਗੱਡੀ ਚੜ੍ਹਾ ਕੇ ਮੇਰੇ ਕੋਲ ਆਇਆ ਕਰੋ। ਇੱਥੇ ਆਣ ਕੇ ਬਾਬਾ ਜੀ ਇੱਜ਼ਤ ਲੁੱਟ ਲਈ, ਗਹਿਣੇ ਲਾ ਲਏ, ਹੁਣ ਬਾਬੇ ਦੇ ਖੀਸੇ 'ਚ ਗਹਿਣੇ ਹਨ ਜਿਹੜੇ ਤੁਹਾਨੂੰ ਉਹਨੂੰ ਦੇ ਦੇਵੇ। ਉਹਨਾਂ ਭੈਣਾਂ ਦੀ ਇੱਜ਼ਤ ਬਚਾਉਣਾ ਮੇਰਾ ਤਾਂ ਲੌਂਗੋਵਾਲ ਦਾ ਕੰਮ ਨਹੀਂ ਰਹੇਗਾ ਇਕੱਲੇ ਦਾ, ਤੁਸੀਂ ਵੀ ਸਾਡੇ ਭਰਾ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਹਾਂ, ਬਾਕੀ ਥਾਵਾਂ 'ਤੇ ਸ਼ਾਂਤੀ ਰੱਖੋ, ਸਤਿਗੁਰੂ ਗ੍ਰੰਥ ਸਾਹਿਬ 'ਤੇ ਭੈਣ ਦੀ ਇੱਜ਼ਤ ਲੁੱਟਣ ਵਾਲੇ ਨੂੰ ਗੱਡੀ ਚੜਾਓ। ਵਾਹਿਗੁਰੂ ਜੀ ਕਾ ਖਾਲਸਾ।
ਹੁਣ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਔਰ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨਗੇ। ਬੋਲੇ ਸੋ ਨਿਹਾਲ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜ ਜੀ, ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੇ ਖਾਲਸਾ ਜੀ, ਅੱਜ ਆਪਾਂ ਸ਼ਹੀਦ ਭਾਈ ਹਰਦੇਵ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਇਕੱਤਰ ਹੋਏ ਹਾਂ। ਇਹ ਸ਼ਹਾਦਤ ਜਿਸ ਤਰੀਕੇ ਦੇ ਨਾਲ ਸੜਕ ਉੱਪਰ ਜਾਂਦਿਆਂ ਹੋਇਆਂ ਪੁਲਿਸ ਨੇ ਸਿੱਖ ਸੰਗਤਾਂ ਦੇ ਮਨ 'ਚ ਦਹਿਸ਼ਤ ਬਿਠਾਉਣ ਵਾਸਤੇ ਅਤੇ ਇਸ ਦਮਦਮੀ ਟਕਸਾਲ ਨੂੰ, ਜਿਸ ਨੂੰ ਭਿੰਡਰਾਂ ਵਾਲੀ ਟਕਸਾਲ ਕਿਹਾ ਜਾਂਦਾ ਹੈ, ਖਤਮ ਕਰਨ ਦੀ ਧਾੜ 'ਚ ਘੜ ਕੇ ਇਹ ਹੀਆਂ ਕੀਤਾ ਹੈ। ਮੈਂ ਸਮਝਦਾ ਹਾਂ ਕਿ ਇਦੋਂ ਵੱਡੀ ਕੋਈ ਬੁਝਲੀ ਨਹੀਂ ਹੋ ਸਕਦੀ ਅਤੇ ਇਦੋਂ ਵੱਡਾ ਸਰਕਾਰ ਨੂੰ ਕੋਈ ਭੁਲੇਖਾ ਵੀ ਨਹੀਂ ਹੋ ਸਕਦਾ। ਜਿਸ ਟਕਸਾਲ ਨੂੰ ਖਤਮ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਉਸ ਵਰਤਮਾਨ ਟਾਈਮ ਦੇ ਜ਼ਾਲਮ ਲੋਕਾਂ ਨੇ ਯਤਨ ਕੀਤਾ ਪਰ ਇਸ ਟਕਸਾਲ ਨੂੰ ਖਤਮ ਨਹੀਂ ਕਰ ਸਕੇ, ਅਖੀਰ ਆਪ ਖਤਮ ਹੋਏ। ਪੰਜਾਬ ਦੇ ਮੁੱਖ ਮੰਤਰੀ ਜਕਰਗੇ ਨੇ, ਜੋ ਬਟਰੂਪੀਏ ਰੂਪ ਵਿੱਚ ਹੈ ਅਤੇ ਆਪਣੇ ਆਪ ਨੂੰ ਸਿੱਖ ਕਹਿਲਾਉਣ ਦਾ ਬੜਾ ਭਾਰੇ ਸਮਝਦਾ ਕਿ ਮੈਂ ਬਹੁਤ ਵੱਡਾ ਸਿਆਣਾ ਹਾਂ, ਬਹੁਤ ਚਰਚਾ ਚੱਲੀ ਅਖਬਾਰਾਂ ਵਿੱਚ, ਅਜੇ ਵੀ ਚੱਲ ਰਹੀ ਹੈ ਕਿ ਇਹ ਲਾਸ਼ ਨਾਨਕ ਨਿਵਾਸ ਵਿੱਚ ਕਿਉਂ ਲਿਆਂਦੀ ਗਈ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਦੀ ਨਿਖੇਧੀ ਕਰੇ, ਉਹ ਅੱਗੋਂ ਜਿਹੜੇ ਜਵਾਬ ਮਿਲੇ ਆ ਉਹ ਤੁਸੀਂ ਸਾਰਿਆਂ ਨੇ ਪੜ੍ਹੇ ਹੈ। ਸੰਤ ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਨੇ ਵੀ, ਗੁਰਚਰਨ ਸਿੰਘ ਜੀ ਟੌਹੜਾ ਸਾਹਿਬਾਨ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਜੋ ਹਨ, ਜਗਦੇਵ ਸਿੰਘ ਜੀ ਤਲਵੰਡੀ ਜਥੇਦਾਰ ਸਾਹਿਬਾਨ, ਭਾਈ ਸੁਖਜਿੰਦਰ ਸਿੰਘ ਜੀ, ਹੋਰ ਵੀ ਬਾਕੀ ਲੀਡਰਾਂ ਨੇ ਥਾਵਾਂ ਥਾਵਾਂ 'ਤੇ ਚੰਗੇ ਕਰਾਰੇ ਸ਼ਬਦਾਂ ਵਿੱਚ ਉੱਤਰ ਦਿੱਤਾ ਕਿ ਅਸੀਂ ਕਿਸੇ ਵੀ ਸ਼ਹੀਦ ਦਾ ਕਦੇ ਵੀ ਸਾਥ ਨਹੀਂ ਛੱਡਾਂਗੇ, ਜੋ ਸਾਥ ਹੋਵੇਗਾ ਅਸੀਂ ਪੂਰਾ ਪੂਰਾ ਸਤਿਕਾਰ ਕਰਾਂਗੇ। ਦਾਸ ਨੇ ਭਾਵੇਂ ਅੱਗੇ ਦੋ ਤਿੰਨ ਸਟੇਜਾਂ 'ਤੇ ਇਹ ਪ੍ਰਚਾਰ ਕੀਤਾ ਹੈ ਪਰ ਅਖਬਾਰਾਂ ਵਾਲਿਆਂ 'ਤੇ ਹੋ ਸਕਦਾ ਕੋਈ ਸੈਂਸਰ ਲੱਗਾ ਹੋਵੇ, ਬੈਨ ਲੱਗਾ ਹੋਵੇ, ਉਹ ਅਖਬਾਰਾਂ 'ਚ ਖਬਰਾਂ ਨਹੀਂ ਆਈਆਂ। ਕਈ ਸੰਗਤਾਂ ਦੇ ਮਨ ਵਿੱਚ ਇਹ ਹੈ ਕਿ ਸ਼ਾਇਦ ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਜਰਨੈਲ ਸਿੰਘ ਦੇ ਮਨ ਦੇ ਉੱਪਰ ਕੋਈ ਬੋਝ ਪੈ ਗਿਆ ਤਾਂ ਨਹੀਂ ਬੋਲਦਾ। ਖਾਲਸਾ ਜੀ, ਇਹ ਗੱਲ ਨਹੀਂ। ਸੰਗਤਾਂ ਜਿੰਨੀਆਂ ਕਈ 'ਚ ਇਕੱਤਰ ਹੁੰਦੀਆਂ ਜਾਂ ਮਿਲਦੀਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ, ਪਰ ਜਿਹੜੀਆਂ ਬਾਹਰ ਸੰਗਤਾਂ ਬੈਠੀਆਂ ਹੈ ਉਹਨਾਂ ਨੂੰ ਅਖਬਾਰਾਂ ਦੁਆਰਾ ਹੀ ਪਤਾ ਲੱਗਣਾ ਅਤੇ ਅਖਬਾਰਾਂ ਵਿੱਚ ਇਹ ਖਬਰਾਂ ਨਹੀਂ ਆ ਰਹੀਆਂ। ਮੈਂ ਅੱਜ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੰਜ ਕਰਕੇ ਕਹਿਣਾ ਚਾਹੁੰਦਾ, ਜਿਹੜਾ ਉਹਨੇ ਪੁੱਛਿਆ ਕਿ ਲਾਸ਼ ਇੱਥੇ ਕਿਉਂ ਲਿਆਂਦੀ ਗਈ, उन्हें ज्यादा इतिहास पढ़िया नहीं तो जा पढ़ के चेता भुल गया इंद्री अपना इंद्रा की चपली झाड़न ख्याल लगा रहा अठे पैर भी कदों यदि मैं चपली झाड़ा तो कदों मेरी कुर्सी कायम रहे इस पास का उन्होंने ध्यान नहीं होना। जिस टकसाल खत्म करने वास्ते इसने यत्न किया है इस टकसाल का प्रमुख सेवादार बाबा दीप सिंह जी शहीद महापुरख ब्रह्म ज्ञानी कलगी धर दशमेश पिता जी तो जिन्होंने अर्थ सुने अपने हथी सतगुरु ग्रंथ साहब जी के सरूप दमन नवा साहब साबो की तलवंडी गुरु की कांसी विखे बैठ के लिखे 80 साल की उम्र च सुनेहा मिलिया है कि बाबा जी हरिमंदर साहब की बेअदबी हो रही है बर्दाश्त नहीं किया अरदास करके तुर पे हैं। तरन तारण साहब के लागे आके लकीर खिंच दिती कि भाई जिसनों अपने परिवार का मोह है जिसनों शरीरक तौर पर जीवन का शौक है जिसनों पदार्थों की प्रवृत्ति का चाह है वह वापस चले जावो जिसनों शहादत चाव चढ़िया होया तो धर्म नाल प्यार है तो हरिमंदर साहब की पवित्रता कायम रखने का इच्छुक है वह लकीर तो गांह आ जावो। बाबा जी दे ए बचन कहण तो जिन्हां दे मन विच कैरता सी वह पिछे मुड़े जिन्हां दे मन च दृढ़ता सी वह अगे लंघे 80 साल की उम्र विच खालसा जी टकसाल का मुखी तुर रहा सी चब्बे दे लागे आ करके वार हो गया जमाल खां दे नाल दोहां दे सीस धड़ां तों जुदा हो गए। उस वेले गुरमुखां वल्लों बेनती होई बाबा नत्था सिंह जी वल्लों कि बाबा जी तुहाडा वचन सी कि असीं गुरु रामदास साहब दे चरण विच जाके अपना सीस भेटा करांगे भावें इत्थे कावरस द्वारा इहदा प्रकरण होर तरीके नाल भी बनाया जांदा है कि होणी दा ते बाबा दीप सिंह दा मुकाबला होया होनी ने चैलेंज किया कि मैं तुहाडा वचन नहीं पूरा होण देवांगी सीस कट्टण तों पिछों ताना मारिया कि बाबा जी तुसीं कहिंदे सी असीं अपना वचन पूरा करांगे मैं तुहानूं कहा सी मैं कदे अज तक किसे दा प्रण पूरा नहीं होण दित्ता हुण तुसीं दसो। उस वेले बाबा दीप सिंह जी ने जवाब दिता कि मेरा की विगड़िया है शीस तली ते रख के खालसा जी 18 सेर का खंडा हाथ च पकड़ के जालवां नूं चंगी तरह लोहे दे चने चबाए ते इस टकसाल के प्रमुख सेवादार बाबा दीप सिंह जी शहीद का शरीर ये परकरमिया विच गया सी इस परकरमिया विचों शरीर का इशनान करवा के फिर जाके बाहर चाटीवन जो जगह बनी बाबा जी की याद विच उत्थे संस्कार किया गया। उस तो पिछों अपनी इस जिंदगी दे दौर विच बेअंत जुम्मेवार सज्जना ने जो अकाली दल विच रह के कौम की सेवा करते रहे उन्होंने शरीर शांत होए सारे लाशां इत्थे आईआं संत बाबा फतेह सिंह जी की लाश भी इत्थे आई फेरू मान की लाश भी इत्थे आई सो 78 दे सिंह जिहड़े शहीद होए सी बाहर नरक धारियां दे नाल शांतमई ढंग च रहिंदे होइआं उन्हां दीआं लाशां इत्थे आईआं। जथेदार मोहन सिंह जी तुर स्वर्गवासी PGI हस्पताल विच उन्हां दा अंतम समां होया उन्हां दी लाश इत्थे आई संत बाबा गुरबचन सिंह जी खालसा पिंडरांवाला जो दास तो तीजे थां पहलां सन उन्होंने गमन मिटे किया सचखंड गमन उन्हां दी लाश इत्थे लिया के इशनान करवा के पिंडरी लगे तो उत्थों कीरतपुर साहब जाके संस्कार किया। जे भाई हरदेव सिंह की लाश इत्थे आ गई इहदे नाल पवित्रता किवें भंग हो गई। इस स्थान ते शहीदां दीआं लाशां आउंदीआं कुरबानी करन वालिआं दीआं लाशां आउंदीआं पर जे कुरबानी करन वालिआं दा कोई खून पी के ते अपने आप नूं बादशाह कहाउण दा हक रखदा ते जां कहलाउणा चाहुंदा है उहदी लाश हरिमंदर साहिब वाले स्थान चों वढ के ते बुढ़े जोड़े जा के खुदो खुंडी विखे डिग गिआ। पवित्र खून वालिआं दीआं लाशां इत्थे आउंदीआं ते अपवित्र खून वालिआं दीआं लाशां नूं इत्थों शरीरां नूं लाश बना के ते बाहर लिजाया जांदा है। ਇਹ ਕਹਿੰਦਾ ਜੀ ਕਿ ਇੱਥੇ ਆ ਗਏ ਹਰਿਮੰਦਰ ਸਾਹਿਬ ਦੀ ਪਰਕਰਮਿਆਂ ਦੀ ਜੋ ਫਰਸ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਲਸਾ ਜੀ 100-100 ਸ਼ਹੀਦ ਸਿੰਘ ਦਾ ਸਿਰ ਲੱਗਾ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਇੱਟ ਦੇ ਥੱਲੇ ਕਾਇਮ ਰੱਖਣ ਵਾਸਤੇ ਤੇ ਇਹ ਉੱਠ ਕੇ ਚਪਲੀਆਂ ਝਾੜਦਾ ਝਾੜਦਾ ਬੀਬੀ ਦੀਆਂ ਕਹਿੰਦਾ ਜੀ ਆਖੇ ਪਵਿੱਤਰਤਾ ਭੰਗ ਕਰ ਦਿੱਤੀ, ਮੈਨੂੰ ਕਿਤੇ ਲੌਂਗੋਵਾਲ ਸਾਹਿਬ ਕਹਿ ਦੇਣ, ਮੈਂ ਅੱਧੇ ਘੰਟੇ 'ਚ ਭਿੰਡਰਾਂ ਵਾਲੇ ਨੂੰ ਉੱਥੋਂ ਕੱਢ ਲਵਾਂਗਾ। ਅਕਾਲ ਤਖ਼ਤ ਸਾਹਿਬ ਤੋਂ ਮੈਂ ਪਰਸੋਂ ਬੇਨਤੀ ਕੀਤੀ ਸੀ, ਅੱਜ ਵੀ ਕਹਿਣਾ ਚਾਹੁੰਦਾ ਹਾਂ। ਖਾਲਸਾ ਜੀ, ਹਕੂਮਤ ਦੇ ਨਸ਼ੇ 'ਚ ਬੰਦਾ ਬਹੁਤ ਕੁਝ ਕਰਦਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ, ਕਹਿੰਦੇ ਭਾਈ ਰਾਜਨੀਤਿਕ ਨੇ ਤਾਂ ਵੋਟਾਂ ਲੈਣੀਆਂ, ਉਹਨਾਂ ਦਾ ਬਾਪੂ ਨੂੰ ਖੋਤਾ ਕਹਿੰਦੇ, ਜੇ ਕੁਰਸੀ 'ਤੇ ਬਹਿ ਜਾਣ ਤਾਂ ਖੋਤੇ ਆਪਣੇ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਆ ਅਤੇ ਖੋਤੇ ਨੂੰ ਬਾਪੂ ਕਹਿਣ ਲੱਗ ਪੈਂਦੇ ਆ। ਇਹ ਹਾਲਤ ਇਹਦੀ ਹੈ। ਇਹਨੂੰ ਕਹੋ ਕਿ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ, ਤੂੰ ਤਾਂ ਕਹਿੰਦਾ ਨਾ ਮੈਂ ਨਾਨਕ ਨਿਵਾਸ 'ਚੋਂ ਕੱਢ ਕੇ ਲੈ ਜੂੰ, ਤੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਇੱਕ ਵੇਰਾ, ਅਤੇ ਜਿੱਥੇ ਕਹੇਗਾ ਸੜਕ 'ਤੇ ਮੈਂ ਬਾਹਰ ਆ ਜਾਊਂਗਾ ਅਤੇ ਨਾਲ ਫੜ ਕੇ ਲੈ ਜੀ ਜਾਂਦੇ ਨੇ ਮੈਨੂੰ। ਪਤਾ ਤਾਂ ਲੱਗੂ ਥੋੜ੍ਹਾ ਘਣਾ। ਉੱਤ ਮਾਵਾਂ ਦੇ ਮਰਵਾਈ ਜਾਂਦਾ ਬੈਠਾ ਉੱਥੇ ਚੰਡੀਗੜ੍ਹ 'ਚ, ਬੋਰੀਆਂ ਲਾਈਆਂ ਹੋਈਆਂ, ਛਾਤੀ ਧੜਕ ਧੜਕ ਵੱਜਦੀ ਹੈ, ਕਿਤੇ ਨਿਕਲੇਗਾ ਬਾਹਰ ਤਾਂ ਤੈਨੂੰ ਪਤਾ ਲੱਗਣਾ ਕਿ ਖਾਲਸੇ ਨਾਲ ਹੱਥ ਜੁੜਦੇ ਕਿਵੇਂ ਹੈ। ਸੋ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਕਿ ਖਾਲਸਾ ਜੀ, ਆਪਾਂ ਨੂੰ ਡਿਕਟੇਟਰ ਸਾਹਿਬ ਦਾ ਹੁਕਮ ਸ਼ਾਂਤੀ ਰੱਖਣੀ ਹੈ ਅਤੇ ਸ਼ਾਂਤੀ ਚਾਹੀਦੀ ਵੀ ਹੈ। ਪਰ ਇੱਕ ਬੇਨਤੀ ਜ਼ਰੂਰ ਕਰਾਂਗਾ, ਸ਼ਾਂਤੀ ਇਹੋ ਜਿਹੀ ਨਹੀਂ ਚਾਹੀਦੀ ਕਿ ਬਰਬਾਦੀ ਹੋ ਜਾਵੇ ਸਿੱਖ ਕੌਮ ਦੀ, ਅਤੇ ਇੱਕ ਮਾਮੂਲੀ ਬੰਦਾ ਸਿੱਖਾਂ ਨੂੰ ਖਤਮ ਕਰਨ 'ਤੇ ਤੁਲ ਜਾਵੇ ਅਤੇ ਫਿਰ ਸ਼ਾਂਤੀ ਰੱਖਣੀ ਹੈ। ਇਹੋ ਜਿਹੇ ਸ਼ਾਂਤੀ ਦਾ ਮੈਂ ਹਾਮੀ ਨਹੀਂ, ਸ਼ਾਂਤੀ ਰੱਖਣੀ ਹੈ ਜੋ ਹੁਕਮਾਂ ਨੂੰ ਮੰਨਣਾ। ਜਦੋਂ ਤੱਕ ਗੌਰਮੈਂਟ ਆਪਣੇ ਬਾਹਰ ਕੰਮ ਕਰਦੀ ਹੈ ਜ਼ਰੂਰ ਠੰਡੇ ਰਹੋ, ਕਿਉਂਕਿ ਆਪਣਾ ਧਰਮ ਯੁੱਧ ਮੋਰਚਾ ਚੱਲੇ ਵਿੱਚ ਆਪਾਂ ਸਫਲਤਾ ਪ੍ਰਾਪਤ ਕਰਨੀ ਹੈ, ਸਾਰਿਆਂ ਨੇ ਹੱਕ ਲੈਣੇ ਆਪਣੇ। ਪਰ ਕਿਸੇ ਵੀ ਟਾਈਮ 'ਤੇ ਕਿਸੇ ਵੀ ਦਿਨ ਗੌਰਮੈਂਟ ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਚਾਰ ਦੀਵਾਰੀ ਦੇ ਅੰਦਰ ਆਉਂਦੀ ਹੈ। ਮੈਂ ਪੁਰਜ਼ੋਰ ਅਪੀਲ ਕਰਾਂਗਾ ਸਾਰੀ ਸਿੱਖ ਸੰਗਤ ਨੂੰ, ਜਿੰਨੀ ਪਿੰਡਾਂ ਸ਼ਹਿਰਾਂ ਵਿੱਚ ਸਾਰੇ ਦੇਸ਼ 'ਚ ਵੱਸਦੇ ਹੋ, ਜਿੱਦੇ ਤੁਹਾਨੂੰ ਪਤਾ ਲੱਗ ਜਾਵੇ ਕਿ ਚਾਰ ਦੀਵਾਰੀ ਦੇ ਅੰਦਰ ਆ ਕੇ ਇਹਨਾਂ ਨੇ ਹਮਲਾ ਕੀਤਾ, ਤੁਹਾਡੀ ਜ਼ਿੰਮੇਵਾਰੀ ਬਣਦੀ ਹਰ ਇੱਕ ਥਾਂ 'ਤੇ ਬੈਠੇ ਜੋ ਗੁਰੂ ਕੇ ਨਿੰਦਕ ਅਤੇ ਸਿੱਖ ਕੌਮ ਦੇ ਉਲਟ ਹੈ, ਉਹਨਾਂ ਨੂੰ ਸੋਧ ਦੇਣਾ ਚਾਹੀਦਾ, ਉਹਦੇ ਢਿੱਲ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ। ਪਰ ਇਹ ਗੱਲ ਚੇਤੇ ਰੱਖਣੀ, ਇਹ ਨਾ ਹੋਵੇ ਕਿ ਐਵੇਂ ਕੋਈ ਉੱਥੋਂ ਸ਼ੋਸ਼ਾ ਛੱਡ ਦੇਵੇ, ਫਿਰ ਨਹੀਂ ਤੁਹਾਨੂੰ ਪੱਕਾ ਪਤਾ ਲੱਗ ਜਾਵੇ ਕਿ ਇਹਨਾਂ ਨੇ ਆਣ ਕੇ ਇੱਥੇ ਸਿੰਘ ਮਾਰੇ ਆ, ਸਿੰਘ ਸ਼ਹੀਦ ਕੀਤੇ ਆ, ਹਮਲਾ ਕੀਤਾ, ਅਤੇ ਫਿਰ ਉਡੀਕਣਾ ਨਹੀਂ। ਇਹ ਨਾ ਸੋਚਿਓ ਵੀ ਭਿੰਡਰਾਂ ਵਾਲੇ ਦਾ ਸੁਨੇਹਾ ਆਵੇਗਾ, ਲੌਂਗੋਵਾਲ ਸਾਹਿਬ ਦਾ ਸੁਨੇਹਾ ਆਵੇਗਾ, ਫਿਰ ਗੱਲ ਕਰਾਂਗੇ, ਸੁਨੇਹਾ ਪੱਲੇ ਬੰਨ ਕੇ ਲੈ ਜਾਓ। ਨੌਜਵਾਨ ਕਈ ਆਉਂਦੇ ਆ, ਬਾਬਾ ਜੀ ਜੋ ਹੁਕਮ ਕਰੇਗਾ ਫੱਟੇ ਚੁੱਕ ਦਿਆਂਗੇ, ਉਹ ਫੱਟੇ ਰੱਖੇ ਕਿੱਥੇ, ਚਰਾ ਕੇ ਚੁੱਕ ਕੇ ਲਿਆਉਣੇ ਭਾਈ ਤੁਸੀਂ। ਮੈਂ ਇੱਥੋਂ ਕਿੰਨੇ ਵੇਰ ਐਲਾਨ ਕਰ ਚੁੱਕਿਆ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਪਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜ੍ਹਾ ਕੇ ਚੂਰਾ ਚੂਰਾ ਕਰਕੇ ਸਾਡੇ ਕੋਲ ਆਇਆ ਕਰੋ, ਅਸੀਂ ਸਾਂਭਾਂਗੇ। ਆ ਖੱਟੜਾ ਪਿੰਡ ਹੈ ਲੁਧਿਆਣੇ ਜ਼ਿਲ੍ਹੇ 'ਚ, ਰਾੜਾ ਸਾਹਿਬ ਤੋਂ 4 ਕਿਲੋਮੀਟਰ ਪੈਂਦਾ ਖੱਟੜਾ ਪਿੰਡ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦਾ ਰੁਮਾਲਾ ਲਾ ਕੇ ਖਾਲਸਾ ਜੀ ਗੋਹੇ ਦੇ ਵਿੱਚ ਰੂੜੀ ਵਿੱਚ ਦੱਬ ਦਿੱਤਾ, ਉਹ ਸਰੂਪ ਰੂੜੀ ਵਿੱਚੋਂ ਕੱਢਿਆ ਸਿੰਘਾਂ ਨੇ, ਹੁਣ ਤੱਕ ਉਹ ਸਰੂਪ ਗੋਹੇ ਨਾਲ ਲਿਬੜਿਆ ਹੋਇਆ ਉੱਥੇ ਗੁਰਦੁਆਰੇ ਬਿਰਾਜਮਾਨ ਹੈ। ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਤੁਹਾਡੇ 'ਚ ਕਿੰਨੇ ਗਏ ਉੱਥੇ ਦੱਸੋ, ਇੱਕ ਬੰਦਾ ਵੀ ਦੱਸੋ ਗਏ ਹੈ। 3 ਮਹੀਨੇ ਹੋ ਗਏ ਇਸ ਕੇਸ ਨੂੰ, ਇਹ ਮੇਰੇ ਕੋਲ ਆ ਜਾਂਦੇ ਹਾਂ, ਜਥੇਦਾਰਾਂ ਨੂੰ ਮਿਲਣ ਲੈਂਦੇ ਹਾਂ, ਪ੍ਰਧਾਨ ਸਾਹਿਬ ਨੂੰ ਕਹਿ ਦਿੰਦੇ ਹਾਂ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਹਦੇ 'ਤੇ ਲਿਖਾਉਣਾ, ਤੁਸੀਂ ਦੱਸੋ ਗੁਰੂ ਕੇ ਪਿਆਰਿਓ। ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿਨ੍ਹਾਂ ਨੇ ਜਾ ਕੇ ਉੱਥੇ ਇਨਕੁਆਇਰੀ ਕੀਤੀ, ਅਤੇ ਜਾਂ ਇਸ਼ਟ ਨੂੰ ਗੋਹੇ ਵਿੱਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤਾਂ ਦੱਸੋ, ਉਹ ਕਿਹਨੂੰ ਪੁੱਛਣਾ, ਕਿਹਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ, ਇਦੋਂ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ। ਦਰਬਾਰ ਸਾਹਿਬ ਦਾ ਸਥਾਨ ਹੋਵੇ, 5ਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ, 10 ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ, ਸੰਗਤ ਵਿੱਚ ਖੜੋ ਕੇ ਮੈਂ ਜ਼ਿੰਮੇਵਾਰੀ ਵਾਲੇ ਗੱਲ ਤੁਹਾਨੂੰ ਕਹਿ ਰਿਹਾ, ਅਤੇ ਫਿਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ, ਅਤੇ ਪਿੱਛੋਂ ਕਹੋ ਬਾਬਾ ਜੀ ਜੋ ਕਹੋਗੇ ਕਰਾਂਗੇ, ਕੀ ਕਰੋਗੇ ਫਿਰ ਤੁਸੀਂ। ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਅਤੇ ਸੂਝਵਾਨ ਹਾਂ ਮੁੱਖ ਮੰਤਰੀ ਪੰਜਾਬ ਦਾ, ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ, ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ 'ਤੇ ਇੱਥੇ ਨਹੀਂ ਸੀ, ਪਰ ਮੈਨੂੰ ਪਤਾ ਲੱਗਾ, ਲੀਡਰ ਸਾਹਿਬਾਨਾਂ ਨੂੰ ਤਾਂ ਪਤਾ ਸਾਰਾ, ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ, ਬੜਾ ਅਖਬਾਰਾਂ ਨੇ ਹੱਥ ਚੁੱਕੀ ਜਿਹੜੇ ਵਿਰੋਧੀ ਸੀ, ਸਾਰੇ ਦੁਨੀਆਂ 'ਚ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ, ਸਿੱਖ ਅਲੈਦਗੀ ਚਾਹੁੰਦੇ ਆ, ਸਿੱਖ ਵੱਖਰਾ ਹੋਣਾ ਚਾਹੁੰਦੇ ਆ, मैं दिल्ली रह के आया, दस दिन मैंने उत्थे पूछा गया, इत्थे भी नित पुछते जिहड़े बाहरों अखबारों वाले प्रेमी आते हैं, संत जी तुसीं खालसा चाहते हो? मैं भाई ना असीं विरोध तां करदे आ ते ना जे हिमायत करदे चुप है। हाँ एक गल निश्चय वाचक है, जे ऐरकी हिंदुस्तान की राणी ने दे दिता तो लै जरूर लवेंगे, छड़दे नहीं। 1947 वाली गलती नहीं करते, पर मंगते जे नहीं। ये तो काम इंदिरा गांधी का मेरा नहीं, तो ना लौंगोवाल का, ना किसी होर साडे लीडर का, यह काम है इंदिरा का। सानू इंदिरा दसे हिंदुस्तान विच नाल रखना जा नहीं रखना, असीं नाल रहना चाहते, हिंदुस्तान विच रहना चाहते हाँ। इंदिरा दसे कि रखना कि नहीं, काम वह पुछते सानू, असीं कोई चौकीदार थोड़ा वो काम असीं करिए। सिख एक वक्री कौम है, जेड़े पढ़े लिखे वीर है उन्होंने खुशी भी हुई होगी। तीन चार दिन होए है, एक खबर आई है इंग्लैंड पगड़ी के संबंध में फैसला होया है। पढ़े लिखे वीरां नूं बहुत ज्ञात है तो बड़ी डूंगी गल है, इंग्लैंड की पार्लीमेंट ने फैसला कर दिता कि सिख एक वक्री कौम ही नहीं, कली सिख एक वक्री नसल है, सिख एक वक्री नसल है। नसल जिमें बाग हों फलों का, वो बूटे होंगे कई प्रकार के, उन्होंने सारे बाग कह दें, पर विशेष नसल वेखिया जाए। उन्होंने फैसला किया कि सिख वक्री कौम तो है नहीं, पर यह एक वक्री नसल भी है दुनिया विच्चों। उस पार्लीमेंट ने फैसला किया हो, अकाली दल के बैठ के श्रोमणी कमेटी विच बैठ के साडे लीडर साहबाना ने भी फैसला किया, सिख एक वक्री कौम है। तो महाशय कह नहीं जी, ये तो एक हिंदुओं का अंग है, जे तो जरेम पै अपना सानू जरेम पैसा करार देना, तो कहते जी ये वक्रे, जे असी नौकरी करनी है तो ये वक्रे, इन्हों डेढ़ भर्ती करो तो दूजे 98.5 करो, तो जे पेट पूर्ति के साधन वास्ते कोई जतन करना असी हिस्सा लेना, फिर हिंदुओं का एक अंग है। ये की कारण है, अगे भी एक दिन दास ने बयान दिता सी, जे सिख हिंदुओं का एक अंग हैं तो वक्रे नहीं, तो फिर अखबारों में तो पार्लीमेंट में तो असेंबली में ये कहना शुरू करो कि हिंदू अतवादी है, तो जे सिख अतवादी है तो फिर मनो कि सिख वक्री कौम है। अतवादी कहना तो सिख न, जे कठिया कहना तो सारे हिंदू, इहदा जवाब देवे गवर्नमेंट। उत्थे बैठे पार्लीमेंट मते पास करी जाते हैं, मैनू पता लगा ना, खबर आप तक पढ़ी नहीं, कदे गलत बना हो, महाराज जी हजूरी जी खड़ा सुनिया मैं किसी सिंह तो, आ वीर दविंदर सिंह कोई प्रेमी मैं तो वेख लिया अज तक, उन्हें लिखिया है अखे मैं अपने परिवार को, अपनी माता को, बच्चों को, मैं आप भिंडरांवाले को जावांगा, उन्हें कहूँगा ना मेरा सारा परिवार मार दे, जे तू खून का प्यासा तो ये रज लै, कह तो दिता फिर आ जाता, तेन मोड़िया की ने है। ते पता तो आने तो लगना ना, वो जिस मनुख का काम है नशे छड़ाने, जिस मनुख का काम है अमृत छकाना, जिस मनुख का काम है गात्रे कृपान पौनी, जिस मनुख का काम है केसरी निशान साहब के थले कट्ठिया करना, जिस मनुख का काम है पंथ की डट के नंगे तड़ हमायत करनी, तो करनी प्रेरणा देनी, जिस मनुख का काम है कि आ गया भई अकाल की तभी चलायो पंथ, सब सिखन को हुक्म है गुरु मान्यो ग्रंथ, इस गुरु के लड़ लाना तो शब्द गुरु के मनन वास्ते दृढ़ता सहित कहना, तो उस मनुख वास्ते कहना जी खून का प्यासा है। मैं पूछना चाहता यह जो मुख्यमंत्री तो इन्होंने चाटड़िया के टौटा, जिस मनुख के राज विच इष्ट नूं अग लगी होवे, जिस मनुख के राज विच धीआं भैणां नंगियां करके उन्होंने पिता नूं उपर पाया गया होवे जबरदस्ती, जिस मनुख के राज विच सिख दे धार्मिक स्थान की पवित्रता भंग की गई है तंबाकू सुट के, जिस मनुख के राज विच कृपान ते बैन लगा होवे, जिस मनुख के राज विच उहदी अपनी जबानी बचन होण कि मेरी बदौलत ये सिख कल्चर खत्म हो गया, मुख्यमंत्री का बयान है, पंजाब के मुख्यमंत्री जकरीए का बयान है कि मेरी बदौलत सिख कल्चर खत्म हो गया, ਤੇ ਬਾਣ ਬੰਨਦਾ ਹੈ, ਜ਼ਿੰਮੇਵਾਰੀ ਲੈਂਦਾ, ਕਹਿੰਦਾ ਮੈਂ ਕਿਹੜਾ ਅਕਾਲੀਆਂ ਨਾਲੋਂ ਘੱਟ ਹੈ, ਮੇਰੇ ਗਾਤਰੇ ਕਿਰਪਾਨ ਹੈ। ਉਹ ਬਟਰੂਪੀਏ ਰੂਪ ਵਿੱਚ ਹੋ ਕੇ ਕਹੀ ਤਾਂ ਜਾਂਦਾ, ਇਹ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ। ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ 'ਤੇ, ਸਮੁੱਚੇ ਤੌਰ 'ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਅਤੇ ਫੈਕਟਰੀ ਨੂੰ ਅੱਗ ਲਾਈ ਹੋਵੇ ਪੁਲਿਸ ਨੇ? ਸਿੱਖਾਂ ਦੇ ਮੁੰਡਿਆਂ ਦੇ ਕਿੰਨੇ ਘਰ ਕਿੰਨਿਆਂ ਦੇ ਘਰ ਸਾੜੇ ਗਏ? ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ 'ਤੇ ਮੁਕੱਦਮਾ ਚੱਲਦਾ ਅਤੇ ਕੋਈ ਮਨੁੱਖ ਉੱਠ ਕੇ ਦੱਸੋ? ਇਹ ਸਿੱਖਾਂ ਦੀਆਂ ਲੜਕੀਆਂ 'ਤੇ ਮੁਕੱਦਮੇ ਕਿਉਂ? ਖਾਲਸਾ ਜੀ, ਤੁਹਾਨੂੰ ਵੀ ਬੇਨਤੀ ਕਰਦਾ ਹਾਂ, ਆਪਣੇ ਮਨ ਵਿੱਚ ਵੀ ਇੱਕ ਕਾਇਰਤਾ ਹੈ। ਆਪਾਂ 30-30 ਹਜ਼ਾਰ ਛਡਾਉਂਦੇ ਰਹੇ, 30-30 ਹਜ਼ਾਰ, ਪਰ ਜੇ ਅਫਸੋਸ ਅਤੇ ਦੁੱਖ ਹੈ ਤਾਂ ਤੁਹਾਡੇ 'ਤੇ ਗਿਲਾ ਵੀ ਹੈ ਜਿਹੜੇ ਬਾਹਰ ਬੈਠੇ ਹੈ। ਬੀਬੀ ਨਛੱਤਰ ਕੌਰ 'ਤੇ ਕੇਸ ਚੱਲ ਰਿਹਾ, ਲੁਧਿਆਣੇ ਰਹਿ ਰਹੀ ਹੈ, ਸਮਰਾਲੇ ਤਰੀਕਾਂ ਪੈਂਦੀਆਂ, ਲੀਡਰ ਸਾਹਿਬਾਨ ਸਾਰੇ ਬੈਠੇ ਆ ਅਤੇ ਆਪਾਂ ਵੀ ਸੰਗਤ ਰੂਪ ਵਿੱਚ ਇਕੱਤਰ ਹੋਏ ਹਾਂ। ਸਾਰੇ ਉੱਠ ਕੇ ਉਹਦੇ ਸੜਕ 'ਤੇ ਜਾ ਖੜੇ ਹੋਈਏ ਅਤੇ ਬੀਬੀ ਦੇ ਲੱਗੇ ਉਹਦਾ ਹੱਥ ਕੜੀ, ਇੱਕ ਹਿੰਦੂ ਟੋਪੀ ਵਾਲਾ ਉੱਠ ਕੇ ਕਹਿ ਦੇਵੇ ਉਹ ਸਿੱਖੋ ਲੀਡਰ ਸਾਹਿਬਾਨ ਨੂੰ, ਆਹ ਤੁਹਾਡੀ ਭੈਣ ਚੱਲੀ ਹੈ, ਦੱਸੋ ਆਪਣੇ ਕੋਲ ਉੱਤਰ ਕੀ ਹੈ? ਕੋਈ ਜਵਾਬ ਹੈ ਤਾਂ ਦੱਸ ਦਿਓ। ਉਹ ਇੱਕ ਲੜਕੀ ਨੂੰ ਆਪਾਂ ਤਰੀਕ 'ਤੇ ਜਾਣ ਤੋਂ ਨਹੀਂ ਰੋਕ ਸਕੇ, ਕੀ ਆਪਣੇ 'ਚ ਸਿੱਖੀ ਦਾ ਜਜ਼ਬਾ, ਕੀ ਆਪਣੇ ਮਨ 'ਚ ਦ੍ਰਿੜਤਾ? ਲੜਿਆ ਅਮਰਜੀਤ ਸਿੰਘ, ਪੁਲਿਸ ਮਾਰਨ ਗਈ, ਉਹਦਾ ਦਾਅ ਲੱਗ ਗਿਆ, ਉਹਨਾਂ ਨੂੰ ਗੱਡੀ ਚੜਾ ਦਿੱਤਾ, ਪੁਲਿਸ ਦਾ ਦਾਅ ਲੱਗ ਗਿਆ ਅਤੇ ਉਹਨੂੰ ਧੋਖੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ। ਉਹ ਤੁਸੀਂ ਉਹ ਤੋਂ ਹੱਕ ਲੈ ਲਿਆ, ਉਹਨੂੰ ਮਾਰ ਦਿੱਤਾ, ਬੀਬੀ ਨੇ ਕੀ ਗੁਨਾਹ ਕੀਤਾ? ਇਹ ਸਿੱਖ ਦੀ ਲੜਕੀ ਕਿਉਂ ਕਚਹਿਰੀਆਂ 'ਚ ਜਾ ਰਹੀ ਹੈ? ਜੇ ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਹੈ, ਪਰ ਇਹ ਆਪਣੀ ਬੋਜਰੀ 'ਤੇ ਕਾਇਰਤਾ ਹੈ ਅਤੇ ਜਦੋਂ ਇਹੋ ਜਿਹਾ ਪ੍ਰਚਾਰ ਕਰਨੇ ਆ ਕਹਿੰਦੇ ਜੀ ਤੂੰ ਬੋਲਿਆ ਨਾ ਕਰ, ਤੇਰੇ 'ਤੇ ਮੁਕੱਦਮੇ ਬਣ ਚੱਲੇ ਹੈ। ਆ ਮੈਨੂੰ ਤਾਂ ਕੱਲ੍ਹ ਪਤਾ ਲੱਗਾ ਇੱਕ ਧਾਰਾ ਦਾ, ਕਹਿੰਦੇ 506 ਹੀ ਹੈ, ਕੋਈ ਨਿਕੰਮੀ ਜੀ ਧਾਰਾ ਹੈ, ਉਹ ਜੇ ਬਣਾਉਣਾ ਸੀ ਕੋਈ ਚੱਜ ਦਾ ਹੀ ਬਣਾਉਂਦੇ, ਮੇਰੇ 'ਤੇ ਛੋਟਾ ਜਿਹਾ ਕਾਹਦਾ ਕੇਸ ਸੀ ਇਹ? ਸਾਡੇ ਤਾਂ ਇਸ਼ਟ ਨੇ ਫੈਸਲਾ ਕਰ ਦਿੱਤਾ, ਜਦੋਂ ਜਨਮ ਲੈ ਕੇ ਆਏ ਹੈ ਹਰ ਇੱਕ ਮਨੁੱਖ 'ਤੇ ਕੇਸ ਬਣਿਆ, ਮਰਨ ਲਿਖਾਏ ਮੰਡਲ ਮੈਂ ਆਏ, ਉੱਥੇ ਮਰਨਾ ਲਿਖਾ ਕੇ ਫਿਰ ਮਾਤਲਕ ਵਿੱਚ ਆਏ ਹੈ, ਕੇਸ ਤਾਂ ਉੱਥੇ ਬਣਿਆ। ਕਦੇ ਇਸ ਪਾਸੇ ਧਿਆਨ ਦਿੱਤਾ ਵੀ ਇਹਨੂੰ ਕਿਵੇਂ ਨਜਿੱਠਣਾ? ਆਹ ਛੋਟੇ ਛੋਟੇ ਕੇਸ ਬਣਾ ਦਿੱਤੇ। ਜੇ ਤਾਂ ਮੈਂ ਕਹਿ ਦਿੱਤਾ ਵੀ ਸ਼ਹੀਦਾਂ ਦਾ ਹੱਕ ਲੈਣਾ, ਇਸ਼ਟ ਦੀ ਬੇਅਦਬੀ ਦਾ ਹੱਕ ਲੈਣਾ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਦਾ ਹੱਕ ਲੈਣਾ, ਸਿੱਖਾਂ ਨੂੰ ਇੱਕ ਥਾਂ ਇਕੱਠਿਆਂ ਕਰਨਾ, ਸਾਰਿਆਂ ਦੇ ਨਸ਼ੇ ਛਡਾਉਣੇ ਹੈ, ਇਸ ਵਾਸਤੇ ਕੌਮ ਤਿਆਰ ਪ੍ਰਤਿਆਰ ਰਹੇ ਅਤੇ ਜੇ ਸਾਡੇ 'ਤੇ ਹਮਲੇ ਬੰਦ ਨਾ ਕੀਤੇ ਅਸੀਂ ਗਿਣ ਗਿਣ ਕੇ ਆਪਣਾ ਬਦਲਾ ਲਵਾਂਗੇ। ਇਹ ਮੈਂ ਬਚਨ ਕਹਿ ਦਿੱਤੇ ਅਤੇ ਕਹਿੰਦੇ ਜੀ ਗਰਮ ਪ੍ਰਚਾਰ ਕੀਤਾ ਅਤੇ ਜੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੁਚਲ ਦਿਆਂਗੇ, ਦਰੜ ਦਿਆਂਗੇ, ਮਰ ਦਿਆਂਗੇ, ਉਹਦੇ 'ਤੇ ਕੋਈ ਕੇਸ ਨਹੀਂ। ਜੇ ਕੇਵਲ ਕ੍ਰਿਸ਼ਨ ਕਹਿੰਦਾ ਇਹ ਸੰਪਰਦਾਵਾਂ ਸਾਰੀਆਂ, ਅੱਜ ਤੋਂ 3 ਮਹੀਨੇ ਪਹਿਲਾਂ ਅਕਾਲੀ ਪੱਤਰਕਾਰ ਦਾ ਇੱਕ ਬਿਆਨ ਆਇਆ ਸੀ, ਆਹ ਕੇਵਲ ਕ੍ਰਿਸ਼ਨ ਮੈਂ ਵੇਖਿਆ ਸੀ ਇੱਕ ਵੇਰਾ ਉੱਥੇ ਕੀਰਤਪੁਰ ਸਾਹਿਬ, ਜਿਵੇਂ ਬੱਕਰੀ 'ਤੇ ਮੀਂਹ ਪੈ ਜਾਂਦਾ ਤਾਂ ਕੰਮਦੀ ਨਾ ਥੱਕੇ ਨਾ ਆਏ, ਉਦੋਂ ਕੰਮਦਾ ਸੀ, ਹੁਣ ਬੜੀਆਂ ਗੱਲਾਂ ਕਰਦਾ ਬਾਹਰ ਇਹ। ਸੋ ਖਾਲਸਾ ਜੀ, ਉਹਨੇ ਕਿਹਾ ਕਿ ਸੰਪਰਦਾਵਾਂ ਜਿਹੜੀਆਂ, ਜਾਂ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਕਹਾਉਣਾ ਚਾਹੁੰਦੇ ਹੈ, ਉਹ ਸਾਰੇ ਪਾਕਿਸਤਾਨ ਨੂੰ ਚਲੇ ਜਾਣ। ਹਰਿਆਣੇ ਵਿੱਚ ਇੱਕ ਬੈਠਾ ਸੀ, ਉਹਨੇ ਕਹਿ ਦਿੱਤਾ ਕਿ ਸਾਰੇ ਸਿੱਖ ਪੰਜਾਬ 'ਚ ਚਲੇ ਜਾਣ, ਕਿਸੇ ਨੂੰ ਹਰਿਆਣੇ 'ਚ ਨਹੀਂ ਰਹਿਣ ਦੇਣਾ, ਉਹਨਾਂ 'ਤੇ ਕੋਈ ਕੇਸ ਬਣਿਆ। ਸਿੱਖ ਦਾ ਪੋਤਲਾ ਜਦੋਂ ਤੋਂ ਜੰਮ ਪਿਆ ਉਸੇ ਦਿਨ ਤੋਂ ਉਹਦੇ 'ਤੇ ਕੇਸ ਚੱਲਣਾ ਹੀ ਚੱਲਣਾ। ਜੇ ਧਰਮ ਦੀ ਗੱਲ ਕਰਨੀ ਹੈ ਤਾਂ ਖਾਲਸਾ ਜੀ ਫੋਟੋ ਤੁਸੀਂ ਰੱਖਦੇ, ਫੋਟੋ ਮੈਂ ਵੈਸੇ ਫੋਟੋ ਦੇ ਬਹੁਤਾ ਹੱਕ ਵਿੱਚ ਨਹੀਂ ਗਾ, ਫੋਟੋ ਰੱਖਦੇ ਹੋ ਤੁਸੀਂ, ਜੇ ਫੋਟੋ ਰੱਖਣੀ ਹੈ ਤਾਂ ਧਰਮ ਦੀ ਕਮਾਈ ਕਰਨੀ ਹੈ ਤਾਂ ਚਰਖੜੀ ਦੀ ਫੋਟੋ ਰੱਖਿਆ ਕਰੋ, ਅਸੀਂ ਚਰਖੜੀ 'ਤੇ ਚੜ੍ਹਨਾ। ਜੇ ਧਰਮ ਦੀ ਗੱਲ ਕਰਨੀ ਹੈ ਤਾਂ ਟੋਕਾ ਕੋਲ ਰੱਖਿਆ ਕਰੋ, ਸਾਡਾ ਬੰਦ ਬੰਦ ਕੱਟਿਆ ਜਾਣਾ। ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤਾਂ ਫਿਰ ਰੰਬੀ ਕੋਲ ਰੱਖਿਆ ਕਰੋ, ਖੋਪਰੀ ਸਾਡੀ ਜ਼ਰੂਰ ਲੱਥੂ, ਜ਼ਰੂਰ ਲੱਥੇਗੀ, ਉਹ ਵੀ ਗੱਲ ਕਰਨ ਦੀ ਨਹੀਂ। ਜੇ ਗੱਲ ਕਰਨ ਵਾਲੇ ਨੂੰ ਰੋਟੀ ਖਵਾਉਣੀ, ਪ੍ਰਸ਼ਾਦਾ ਛਕਾਉਣਾ, ਪਾਣੀ ਪਿਆਉਣਾ ਤਾਂ ਲੱਥਣੀ ਹੈ। ਤਾਰੂ ਸਿੰਘ ਜੀ ਨੇ ਕੋਈ ਵਾਰ ਨਹੀਂ ਸੀ ਕੀਤਾ, ਕੋਈ ਹਥਿਆਰ ਨਹੀਂ ਸੀ ਰੱਖਿਆ, ਕੇਵਲ ਪ੍ਰਸ਼ਾਦੇ ਪਾ ਕੇ ਟੋਕਰੇ ਵਿੱਚ ਗੁਰੂ ਕੀ ਸੰਗਤ ਨੂੰ ਭੁੱਖਿਆਂ ਨੂੰ ਛਕਾਉਂਦਾ ਸੀ ਅਤੇ ਉਹਨੂੰ ਪੁੱਛਿਆ ਗਿਆ ਤੂੰ ਸਿੰਘਾਂ ਪ੍ਰਸ਼ਾਦੇ ਛਕਾਏ ਆ? ਕਹਿੰਦਾ ਹਾਂ ਜੀ ਛਕਾਏ ਆ, ਗਾਂ ਨੂੰ ਬੰਦ ਕਰਦੇ ਨਹੀਂ ਕਰਾਂਗਾ। ਫਿਰ ਖੋਪਰੀ ਲੱਥੇਗੀ, ਖੋਪਰੀ ਲਵਾ ਸਕਦਾ ਪਰ ਗੁਰੂ ਕੀ ਸੰਗਤ ਦੀ ਸੇਵਾ ਮੈਂ ਬੰਦ ਨਹੀਂ ਕਰ ਸਕਦਾ। ਖੋਪਰੀ ਲੱਥੀ ਖਾਲਸਾ ਜੀ।
ਉਹ ਸਿੰਘ ਦੀ ਖੋਪੜੀ ਲੱਥ ਗਈ।
ਹੋਇਆ ਕੀ?
ਜਦੋਂ ਖੋਪੜੀ ਲੱਥੀ ਸੀ, ਜਿਵੇਂ ਅੱਜ ਇਹ ਕਹਿੰਦੇ ਨੇ ਮੈਂ ਅੱਧੇ ਘੰਟੇ ਸਾਰੇ ਖਤਮ ਕਰ ਦੂੰ, ਇਹਨੂੰ ਇਹ ਬੜਾ ਭੁਲੇਖਾ ਹੈ। ਜਿਹਦੇ ਇਸ ਸਥਾਨ 'ਤੇ ਹੁਣ ਹਮਲਾ ਹੋਇਆ, ਇਹ ਪਿਛਲੀ ਗੱਲ ਨਹੀਂ ਗੀ ਵੀ ਜਿਹੜਾ ਆ ਤੇ ਮੁੜ ਕੇ ਸੱਚਰਾ ਕੇ ਮਾਫ਼ੀ ਮੰਗ ਲੂੰ। ਮੈਂ ਦ੍ਰਿੜ ਨਿਸ਼ਚੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ, ਜਿਹਦੇ ਇਸ ਸਥਾਨ 'ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ, ਇਹ ਦੁਨੀਆਂ 'ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ। ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ ਜਿੱਥੇ ਪੁਲਿਸ ਹੁਣ ਇੱਥੇ ਇਸ ਅੰਦਰ ਆ ਕੇ ਕੁਝ ਭੈੜੀ ਹਰਕਤ ਕਰਨੀ ਚਾਹੇਗੀ। ਭਾਈ ਤਾਰੂ ਸਿੰਘ ਦੀ ਖੋਪੜੀ ਲੱਥੀ ਅਤੇ ਖਾਲਸਾ ਜੀ ਜੁੱਤੀ ਨਾਲ ਕੁੱਟ ਕੇ ਜਕਰੀਏ ਨੂੰ ਅੱਗੇ ਲਾ ਕੇ ਲਿਆ। ਬਾਈ ਦਿਨ ਬੈਠਾ ਰਿਹਾ ਖੋਪੜੀ ਲਵਾ ਕੇ, ਅਤੇ ਇਹ ਕੀ ਕਹਿੰਦਾ ਇਸ ਸਮੇਂ ਤੁੰਦਰੋਂ ਜਿਉਂਦੇ ਨੂੰ ਲੈ ਜਾਊ ਕੱਢ ਕੇ, ਆ ਜੀ ਜੇ ਜੁੜ ਕਰ ਤੇ ਲੈ ਜਾਣਗਾ ਕਿਹੜਾ ਚੂੜੀਆਂ ਪਾਈਆਂ ਹੋਈਆਂ। ਪਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਦਾ, ਇਕੱਠੇ ਹੋ ਜਾਂਦੇ ਹਾਂ, ਦੀਵਾਨ ਲੱਗ ਜਾਂਦਾ, ਸ਼ਰਧਾਂਜਲੀ ਦੇ ਕੇ ਤੁਰ ਜਾਂਦੇ, ਬੋਲਣ ਵਾਲੇ ਆਪਣੇ ਥਾਂ 'ਤੇ, ਸੁਣਨ ਵਾਲੇ ਆਪਣੇ ਥਾਂ 'ਤੇ, ਇਹ ਬਾਹਰ ਜਾ ਕੇ ਖੁਸਰੇ ਬਣ ਕੇ ਸੌਂ ਕਿਉਂ ਜਾਂਦੇ ਹਾਂ? ਕਿਉਂ ਨਹੀਂ ਸ਼ਸਤਰਧਾਰੀ ਹੁੰਦੇ? ਕਿਉਂ ਨਹੀਂ ਹਥਿਆਰਬੰਦ ਹੁੰਦੇ? ਹਥਿਆਰ ਰੱਖ ਕੇ ਸ਼ਸਤਰਧਾਰੀ ਹੋ ਕੇ ਕਿਸੇ ਧੀ ਭੈਣ ਦੀ ਜਿੱਤ ਲੁੱਟਣੀ ਆਪਣੇ ਵਾਸਤੇ ਪਾਪ ਹੈ, ਜੀਵ ਘਾਤ ਕਰਨਾ ਆਪਣੇ ਵਾਸਤੇ ਪਾਪ ਹੈ, ਕਿਸੇ ਦਾ ਘਰ ਲੁੱਟਣਾ, ਦੁਕਾਨ ਲੁੱਟਣੀ ਆਪਣੇ ਵਾਸਤੇ ਪਾਪ ਹੈ, ਕਿਸੇ ਦੀ ਬੇਇੱਜ਼ਤੀ ਕਰਨੀ ਆਪਣੇ ਵਾਸਤੇ ਪਾਪ ਹੈ, ਪਰ ਹਥਿਆਰ ਰੱਖ ਕੇ ਆਪਣੀ ਕੀਤੀ ਬੇਇੱਜ਼ਤੀ ਦਾ ਹੱਕ ਨਾ ਲੈਣਾ ਵੀ ਪਾਪ ਹੈ। ਪਵਨ ਕੁਮਾਰ 230 ਗ੍ਰਨੇਡ ਰੱਖੇ, 230 ਜਿਹਦਾ ਲਾਇਸੈਂਸ ਕਰੇ ਨਹੀਂ ਬਣਦਾ, ਉਹਦੇ 'ਤੇ ਕੋਈ ਮੁਕੱਦਮਾ ਨਹੀਂ। ਅਤੇ ਜੇ ਪੱਗ ਵਾਲਾ ਕਿਤੇ ਕਹੇ ਮੈਂ ਲਾਇਸੈਂਸੀ ਬੰਦੂਕ ਹੀ ਰੱਖ ਲਵਾਂ, ਕਹਿੰਦੇ ਜੀ ਇਹ ਤਾਂ ਅੱਤਵਾਦੀ ਹੈ, ਇਹਨੂੰ ਟੰਗ ਦਿਓ ਪੁੱਠਾ, ਇਹਨੂੰ ਫਾਂਸੀ ਲਾ ਦਿਓ, ਇਹ ਕਿੰਨਾ ਕੁ ਚਿਰ ਜਿਉਵੋਗੇ? ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ, ਜੇ ਤਾਂ ਪੱਗਾਂ ਸਿਰ 'ਤੇ ਰੱਖ ਕੇ ਅਤੇ ਸਾਬਤ ਸੂਰਤ ਰਹਿ ਕੇ ਅਤੇ ਸਿੱਖ ਵੱਖਰੀ ਕੌਮ ਕਹਾ ਕੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਸਹਿਤ ਵਿਚਰਨਾ ਸੰਸਾਰ ਵਿੱਚ, ਫਿਰ ਤਾਂ ਖਾਲਸਾ ਜੀ ਬੱਚਾ ਬੱਚਾ ਅਤੇ ਮਾਈ ਬਜ਼ੁਰਗ ਅਤੇ ਨੌਜਵਾਨ ਤਤਪਰ ਹੋ ਅਤੇ ਸੀਸ ਤਲੀ 'ਤੇ ਰੱਖ ਕੇ ਸੜਕਾਂ 'ਤੇ ਆ ਜਾਓ। ਆਹ 4 ਤਰੀਕ ਨੂੰ ਹੁਕਮ ਹੋਇਆ। ਅਤੇ ਜੇ ਸਿਰ 'ਤੇ ਟੋਪੀਆਂ ਰੱਖ ਕੇ ਅਤੇ ਮੂੰਹ ਸਿਰ ਮਨਾ ਕੇ ਅਤੇ ਚੱਪਲੀਆਂ ਝਾੜ ਕੇ ਤੁਰਨਾ, ਫਿਰ ਜਿੱਥੇ ਮਰਜ਼ੀ ਤੁਰੇ ਫਿਰ ਕੋਈ ਕੁਝ ਨਹੀਂ ਕਹਿੰਦਾ ਗਾ। ਅਣਖ ਨਾਲ ਜਿਉਣਾ ਅਤੇ ਸ਼ਹੀਦੀ ਵਾਸਤੇ ਤਿਆਰ ਹੋਵੋ, ਅਤੇ ਬੇਗੈਰਤੀ ਅਤੇ ਬੇਅਣਖੀ ਦੀ ਜ਼ਿੰਦਗੀ ਨਾਲ ਜਿਉਣਾ, ਅਤੇ ਫਿਰ ਜਿੱਥੇ ਮਰਜ਼ੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ ਗਾ। ਪਰ ਸਿੱਖੀ ਧਰਮ ਵਾਸਤੇ ਤਿਆਰ ਪ੍ਰਚਾਰ ਹੋਵੋ, ਅੰਮ੍ਰਿਤ ਛਕੋ, ਅਤੇ ਸਿੱਖ ਵੱਖਰੀ ਕੌਮ ਦਾ ਫੈਸਲਾ ਇੰਗਲੈਂਡ ਵਾਲਿਆਂ ਨੇ ਕਰ ਦਿੱਤਾ, ਉਹਨਾਂ ਹੁਣ ਕੀਤਾ, ਅਤੇ ਭਾਈ ਗੁਰਦਾਸ ਜੀ ਨੇ ਅੱਜ ਤੋਂ 400 ਸਾਲ ਪਹਿਲਾਂ ਤੋਂ ਕੀਤਾ, 10ਵੇਂ ਪਾਤਸ਼ਾਹ ਨੇ 300 ਸਾਲ ਪਹਿਲਾਂ ਕਰ ਦਿੱਤਾ, ਸਤਿਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਫੈਸਲੇ ਕੀਤੇ ਹੈ। ਗ੍ਰੰਥ ਪੜ੍ਹੀਏ ਅਤੇ ਪਤਾ ਲੱਗਦਾ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸ਼ਬਦ ਹੁੰਦੇ ਹਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਨਿਰਾਲੇ ਦਾ ਅਰਥ ਆ ਵੱਖਰਾ, ਪੰਥ ਦੇ ਅਰਥ ਤਾਂ ਬਹੁਤ ਆ, ਪਰ ਆਪਾਂ ਪੰਥ ਦੇ ਅਰਥ ਇੱਥੇ ਰੱਖੀਏ ਜਿੰਨਾ ਕੁ ਆਪਾਂ ਜਾਣਦੇ ਹਾਂ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉੱਥੇ ਨਿਰਮਲ ਭਗਵੇਂ ਕੱਪੜਿਆਂ ਦਾ ਨਹੀਂ, ਨਿਰਮਲ ਉੱਜਲ ਪੰਥ ਦਾ ਨਾਮ ਹੈ। 10ਵੇਂ ਪਾਤਸ਼ਾਹ ਨੇ ਕਿਹਾ ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਦੀਓ ਮੈਂ ਸਾਰਾ, ਜਬ ਇਹ ਗਏ ਵਿਪਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਤਿਗੁਰੂ ਕਹਿੰਦੇ ਜੇ ਇਹਨਾਂ ਦੀ ਰੀਸ ਕਰਾਂਗੇ ਤੇ ਮੈਂ ਭਰੋਸਾ ਨਹੀਂ ਖਾਲਸੇ ਦਾ ਕਰਾਂਗਾ। ਹੁਣ ਆਪਾਂ ਵੇਖ ਲਈਏ, ਆਪਣੇ ਪਿਤਾ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਿਨਾਂ ਸ਼ਾਸਤਰ ਕੇ ਸਿੰਘ ਨਰੰਗ ਭੇਡ ਜਾਨੋ, ਗਹਿ ਕਾਨ ਤਾ ਕੋ ਕਿਤੇ ਲੈ ਸਧਾਨੋ, ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ, ਬਿਨਾਂ ਸ਼ਾਸਤਰ ਕੇ ਸਿੰਘ ਨਾ ਦੇਵੋ ਦਿਦਾਰੇ। ਮੇਰਾ ਸਿੱਖ ਜਿਹੜਾ ਹੈ, ਮੇਰਾ ਪੁੱਤਰ ਜਿਹੜਾ ਹੈ, ਉਹ ਕੇਸਾ ਧਾਰੀ ਹੋਵੇ ਤੇ ਸ਼ਸਤਰ ਧਾਰੀ ਹੋਵੇ। ਜੇ ਦੋ ਚੀਜ਼ਾਂ ਸਿੱਖ ਕੋਲ ਨਹੀਂ, ਭਾਵੇਂ ਕਿੰਨੀ ਤਪੱਸਿਆ ਕਰਦਾ, ਮੈਂ ਉਹਨੂੰ ਦਰਸ਼ਨ ਨਹੀਂ ਕਦੇ ਦੇਵਾਂਗਾ। ਆਪਣੇ ਪਿਓ ਦਾ ਇਹ ਫੈਸਲਾ ਹੈ, ਅਤੇ ਜਿਨ੍ਹਾਂ ਦੇ ਪਿਓ ਦਾ ਇਹ ਫੈਸਲਾ ਹੈ ਕਿ ਤੁਸੀਂ ਜੰਗ ਵੇਲੇ ਸ਼ਸਤਰ ਚੁੱਕੋ ਅਤੇ ਉਦੋਂ ਪਿੱਛੋਂ 9 ਤਾਗਿਆਂ ਦਾ ਜਨੇਊ ਪੂੰਜੀ ਪਾਉਣ ਵਾਸਤੇ ਰੱਖ ਲਓ, ਬੰਨਣ ਵਾਸਤੇ ਉਹ 230 ਗ੍ਰਨੇਡ ਅਤੇ ਬੰਦੂਕਾਂ ਅਤੇ ਸਤੇਨਾ ਰੱਖਣ, ਅਤੇ ਜਿਹਦੇ ਪੁੱਤਰ ਨੂੰ ਹੁਕਮ ਹੈ ਤੂੰ ਸ਼ਸਤਰ ਬਿਨਾਂ ਰਹਿਣਾ ਨਹੀਂ, ਉਹਦੇ 'ਤੇ ਕਹਿੰਦੇ ਅੱਜ ਪਾਬੰਦੀ ਉਹਨੂੰ ਚੈਲੰਜ ਹੈ। ਹੁਣ ਜਥੇਦਾਰ ਜੀ ਬੋਲਦੇ ਹੈ ਤੇ ਆ ਰਮੇਸ਼ ਬਾਰੇ, ਉਹ ਕਹਿੰਦਾ ਇਹ 4 ਵਜੇ ਕਿਉਂ ਗਏ? ਅਲਾਲੇ ਦਾ ਮੁੰਡਾ, ਮੈਂ ਤਾਂ ਵੇਖਿਆ ਨਹੀਂ, ਸੁਣਿਆ ਅਖਬਾਰਾਂ 'ਚੋਂ, 4 ਵਜੇ ਜੀਪ 'ਤੇ ਕਿਉਂ ਗਏ? ਹੁਣ ਤਾਂ ਮੈਂ ਇੱਥੇ ਬੈਠਾ, ਚਲੋ ਕਿਸੇ ਵੇਲੇ ਵੀ ਉੱਠ ਖੜੋਵਾਂ। ਆ ਜਦੋਂ ਮੈਂ ਬਾਹਰ ਰਿਹਾ, ਮੈਂ ਤਾਂ 18 ਦੀਵਾਨ ਲਾਉਣੇ ਪੈਂਦੇ ਸੀ, ਅਤੇ 7 ਰਾਤਾਂ ਤੇ ਸੱਤ ਸੱਤ ਦਿਨ ਸੰਗਤ ਨੇ ਇੱਕ ਮਿੰਟ ਨਹੀਂ ਸੌਣ ਦਿੱਤਾ। ਤੇ ਜੇ ਇਹੋ ਜਿਹੇ ਦੇ ਵਿਧਾਨ ਦੇ ਅਨੁਸਾਰ ਚੱਲਣਾ ਹੋਵੇ ਤੇ ਫਿਰ ਤਾਂ ਰੋਟੀ ਖਾਣੀ ਵੀ ਔਖੀ ਹੋਜੂ। ਸਿੱਖ ਦੇ ਪੁੱਤ ਵਾਸਤੇ ਤਾਂ ਹੁਕਮ ਹਰ ਵੇਲੇ ਹੀ ਗੁਰਮਰਜਾਦਾ ਹੈ ਕਿ ਪੈਰ ਰਾਤ ਗਈ ਤੱਕ ਭਜਨ ਕਰਨਾ ਤੇ ਪੈਰ ਰਾਤ ਰਹਿੰਦੀ ਤੋਂ ਉੱਠ ਕੇ ਫੇਰ ਸਿਮਰਨ ਵਿੱਚ ਜੁੜਨਾ। ਸਤਿਗੁਰ ਦਾ ਤਾਂ ਗੁਰਮਤਿ ਦਾ ਰਾਹ ਇਹ, ਤੇ ਨਾਲੇ ਇਹੋ ਜਿਹੇ ਬੰਦਿਆਂ ਨੂੰ ਪੁੱਛਣ ਦੀ ਲੋੜ ਕੀ ਹੈ? ਉਹ ਜਿਨ੍ਹਾਂ ਲੋਕਾਂ ਨੂੰ ਇੱਕ ਵਾਰੀ ਨਿਰੰਗੇ ਨੇ ਕਹਿ ਦਿੱਤਾ ਕਿ ਟੋਪੀ ਤੇ ਜਨੇਊ ਲਾ ਕੇ ਮੰਜੇ ਤੇ ਰੱਖ ਦੇ, ਕੁੱਟਿਆ ਮਾਰਿਆ ਕੋਈ ਨਹੀਂ ਗਾ, ਵਾਰ ਨਹੀਂ ਕਿਸੇ ਤੇ ਕੀਤਾ, ਤੰਗ ਨਹੀਂ ਕਿਸੇ ਨੂੰ ਕੀਤਾ, ਇੰਨੀ ਗੱਲ ਕਹੀ ਕਿ ਟੋਪੀ ਤੇ ਜਨੇਊ ਲਾ ਕੇ ਮੇਰੇ ਮੰਜੇ ਦੀ ਪੈਂ ਤੇ ਰੱਖ ਦਿਓ ਤੇ ਦਿਨ ਚੜ੍ਹੇ ਨੂੰ ਸਲਾਮਾਂ ਲੇਖਮ ਕਰਦੇ ਟੋਪੀਆਂ ਤੇ ਜਨੇਊ ਲੈ ਕੇ ਤੇ ਜਾ ਕੇ ਕਹਿੰਦੇ ਜਨਾਬ ਕਿਰਪਾ ਕਰੀ ਸਾਨੂੰ ਬਚਾ ਲਈ ਟੋਪੀ, ਭਾਵੇਂ ਜਿਹੜੀ ਘਰੇ ਪਈ ਉਹ ਵੀ ਲੈ ਲੈ। ਉਹਨਾਂ ਲੋਕਾਂ ਦਾ ਡਰ ਕਰ ਹੈ, ਡਰ ਤਾਂ ਕੇਵਲ ਹੈ ਤੇ ਆਪਾਂ ਨੂੰ ਆਪਣੇ ਆਪ ਤੋਂ ਹੈ। ਉਹ ਕਿਹੜਾ? ਜਿਹੜੇ ਨੌਜਵਾਨ ਸਿੱਖਾਂ ਦੇ ਮੁੰਡੇ ਸਿੱਖੀ ਤੋਂ ਪੱਤ ਤੋ ਰਹੇ ਹੈ, ਭੈੜੇ ਪਾਸੇ ਤੁਰ ਰਹੇ ਹੈ, ਇਸ ਚੀਜ਼ ਦਾ ਡਰ ਹੈ। ਬਾਕੀ ਟੋਪੀਆਂ ਵਾਲਿਆਂ ਦਾ ਕੋਈ ਡਰ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਰਾਹ ਤੇ ਚੱਲੋ। ਕਿਸੇ ਦੇ ਰਹਿਬਰ ਨੇ ਅੰਗੂਰਾਂ ਦੀ ਸ਼ਰਾਬ ਮੰਗੀ ਹੈ, ਕਿਸੇ ਦੇ ਰਹਿਬਰ ਨੇ ਹੂਰਾਂ ਦਾ ਲਾਲਚ ਦਿੱਤਾ, ਪਰ ਜੇ ਹੂਰੇ ਮਿਲਣ ਲੱਗ ਪਏ ਫਿਰ ਤਾਂ ਗੁਰੂ ਰਾਖਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਾਂ ਬਚਨ ਆਪਣੇ ਪਿਤਾ ਆਪਣੇ ਪੁੱਤਰ ਨੂੰ ਸੁਨੇਹਾ ਹੈ, ਅਕਾਲ ਪੁਰਖ ਅੱਗੇ ਬੇਨਤੀ ਹੈ, ਜਦ ਆਪ ਕੀ ਔਦ ਨਿਧਾਨ ਬਣੇ ਆਪੀ ਰਣ ਮੈਂ ਤਬ ਜੂਝ ਮਰੋ। ਇਸ ਰਾਸਤੇ ਤੇ ਚੱਲਣਾ ਚਾਹੀਦਾ, ਜਿਸ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਇਹ ਭਾਈ ਹਰਦੇਵ ਸਿੰਘ ਨੂੰ ਸ਼ਹੀਦ ਕੀਤਾ ਜੋ ਰੋਡਿਆਂ ਵਾਲੇ ਨੂੰ, ਅੱਜ ਤੱਕ ਉਹਦੇ ਤੇ ਕੋਈ ਮੁਕੱਦਮਾ ਨਹੀਂ, 78 ਤੋਂ ਲੈ ਕੇ ਹੁਣ ਤੱਕ ਜਾਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਵੀ ਕਿਸੇ ਮੁਕੱਦਮੇ ਵਿੱਚ ਉਹਦੀ ਲੋੜ ਨਹੀਂ ਸੀ, ਬਿਨਾਂ ਕਾਰਨ ਇਹਨਾਂ ਨੇ ਚਲਾਈਆਂ। ਕਹਿੰਦੇ ਜੀ ਹਥਿਆਰ ਸੀ। ਮੈਂ ਸੰਗਤ ਤੋਂ ਅਤੇ ਪ੍ਰਧਾਨ ਸਾਹਿਬ ਤੋਂ ਮਾਫ਼ੀ ਮੰਗ ਕੇ ਗੱਲ ਕਹਿਣੀ ਚਾਹੁੰਦਾ ਹਾਂ। ਇਹ ਕਹਿੰਦੇ ਨਾ ਸਿੰਘਾਂ ਕੋਲ ਹਥਿਆਰ ਸੀ ਅਤੇ ਇਹਨਾਂ ਨੂੰ ਅਸੀਂ ਤਾਂ ਖਤਮ ਕਰਨਾ ਚਾਹਿਆ। ਮੈਂ ਸਟੇਜ ਤੋਂ ਕਹਿਣਾ ਚਾਹੁੰਦਾ ਹਾਂ ਕਿ ਦਰਬਾਰਾ ਆਪਦੇ ਕਿਸੇ ਵੀ ਪੰਜ ਬੰਦਿਆਂ ਨੂੰ, ਮੈਂ ਨਾਂ ਨਹੀਂ ਕਿਸੇ ਦਾ ਲੈਂਦਾ, ਕਿਸੇ ਵੀ ਪੰਜ ਬੰਦਿਆਂ ਨੂੰ ਤਿਆਰ ਕਰਕੇ ਅਤੇ ਥਾਂ ਮੁਕਰਰ ਕਰ ਦੇਵੇ। ਮੈਂ ਆਪਣੇ ਵੱਲੋਂ ਇੱਕ ਸਿੰਘ ਭੇਜ ਦਿੰਦਾ, ਉਹਨੂੰ ਜਿਉਂਦੇ ਨੂੰ ਫੜ ਕੇ ਲੈ ਜਾਣ, ਮੈਂ ਗ੍ਰਿਫਤਾਰੀ ਦੇ ਦੂੰ। ਇਹ ਤਾਂ ਕਹਿੰਦੇ ਨੇ ਇਹਨਾਂ ਕੋਲ ਸਮਾਨ ਬੜਾ ਸੀ ਅਤੇ ਇਸ ਤਰ੍ਹਾਂ ਸੀ, ਇਹਨੂੰ ਪੁੱਛੋ ਕੋਈ ਬੰਦਾ ਫੜਿਆ? ਹੁਣ ਕਹਿੰਦੇ ਜਿਹੜੇ ਗੱਡੀ 'ਚੋਂ ਸਟੇਨ ਸੁੱਟ ਕੇ ਭੱਜ ਗਏ, ਸਟੇਨ ਹੋਵੇ ਅੰਮ੍ਰਿਤਧਾਰੀ ਦੇ ਹੱਥ 'ਚ ਅਤੇ ਉਹ ਹੋਵੇ ਪਿੰਡਰਾਂ ਵਾਲਿਆਂ ਦਾ ਸਿੰਘ, ਤੁਹਾਨੂੰ ਸਟੇਨ ਸੁੱਟ ਕੇ ਦੇ ਜੂ ਉਹ। ਸੋ ਖਾਲਸਾ ਜੀ, ਇਹਨਾਂ ਝੂਠੀਆਂ ਚੀਜ਼ਾਂ ਤੋਂ ਬਚਣਾ ਅਤੇ ਜਿਹੜੇ ਅਖਬਾਰਾਂ ਵਿੱਚ ਨਿੱਤ ਆਉਂਦਾ ਇਹ ਜੀ ਹੁਣ ਲੜੇ ਤੇ ਲੜੇ, ਬਸ ਇਹਨਾਂ ਦੀ ਫੁੱਟ ਪਈ ਖੜੀ ਆ ਅਕਾਲੀਆਂ 'ਚ। ਇਹ ਸਾਰੇ ਕੋਈ ਦੋ ਦਲੀਏ ਬਣ ਗਏ, ਕੋਈ ਤਿੰਨ ਦਲੀਏ ਬਣ ਗਏ ਹੈ, ਇਹ ਕੇਵਲ ਅਖਬਾਰਾਂ ਦੀਆਂ ਮਨ ਘੜਤ ਗੱਲਾਂ, ਇਹਨਾਂ ਤੋਂ ਬਚ ਕੇ ਰਹਿਣਾ। ਪੰਥ ਦੀ ਡਟ ਕੇ ਨੰਗੇ ਤੜ ਹਮਾਇਤ ਕਰਨੀ ਹੈ। ਆਹ 4 ਤਰੀਕ ਦਾ ਜਿਹੜਾ ਪ੍ਰੋਗਰਾਮ ਬਣਿਆ ਇਹਦੇ 'ਚ ਪੂਰੀ ਸਫਲਤਾ ਦੀ ਪ੍ਰਾਪਤੀ ਵਾਸਤੇ ਪੂਰਾ ਪੂਰਾ ਸਹਿਯੋਗ ਸਾਰਿਆਂ ਨੂੰ ਦੇਣਾ ਚਾਹੀਦਾ। ਮੈਂ ਆਪਣੇ ਵੱਲੋਂ ਆਈ ਹੋਈ ਸੰਗਤ ਦਾ, ਸਾਰੇ ਲੀਡਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਅਤੇ ਵਿਸ਼ੇਸ਼ ਤੌਰ 'ਤੇ ਸ਼ਹਿਰ ਨਿਵਾਸੀ ਦੁਕਾਨਾਂ ਵਾਲਿਆਂ ਦਾ, ਜਿਨ੍ਹਾਂ ਨੇ ਬੇਨਤੀ ਮੰਨ ਕੇ ਦੁਕਾਨਾਂ ਬੰਦ ਕਰਕੇ ਭਾਈ ਹਰਦੇਵ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਤਿਗੁਰੂ ਦੇ ਦਰ 'ਤੇ ਆ ਕੇ ਨਮਸਕਾਰ ਕੀਤੀ ਹੈ, ਸਾਰਿਆਂ ਦਾ ਧੰਨਵਾਦ। ਦਾਸ ਤੋਂ ਬੋਲਦੇ ਤੋਂ ਕੋਈ ਗਲਤੀ ਹੋ ਗਈ ਹੋਵੇ, ਅਣਜਾਣ ਬੱਚਾ ਜਾਣ ਕੇ ਸਾਰੀ ਸੰਗਤ ਮਾਫ਼ੀ ਬਖਸ਼ਿਓ। ਸੋ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸੈਕਟਰੀ ਸਾਹਿਬਾਨ ਤੋਂ ਸੁਣੋ, ਭਾਈ ਹਰਦੇਵ ਸਿੰਘ ਜੀ ਦੇ ਮਾਤਾ ਪਿਤਾ ਅਤੇ ਉਹਦੀ ਭੈਣ ਅਤੇ ਇੱਕ ਭਾਈ ਉਹ ਇੱਥੇ ਆਏ ਹੋਏ ਹਨ, ਉਹਨਾਂ ਨੂੰ ਸਿਰੋਂ ਪਾਉ ਨੂੰ ਦਿੱਤਾ ਜਾਵੇਗਾ। ਉਹ ਜਿਸ ਤਰ੍ਹਾਂ ਬਾਬਾ ਜੀ ਕਹਿਣਗੇ ਉਸ ਪ੍ਰੋਗਰਾਮ ਆਪਾਂ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਿਆਰੇ ਖਾਲਸਾ ਜੀ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੇ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੇ, ਚੱਲੇ ਪੀੜ੍ਹੀ ਸੋਝੀਆਂ ਰੂਪ ਦਿਖਾਉਣ ਵਾਰੋ ਵਾਰੇ,
ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਨੀਰੀ ਪੀਰ ਦੇ ਮਾਲਕ ਦੇ ਸਥਾਨ 'ਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਮੈਂ ਆਰੰਭਤਾ ਵਿੱਚ ਸਾਰੀ ਸੰਗਤ ਨੂੰ ਖਾਲਸੇ ਦੇ ਜਨਮਦਿਨ ਦੀ ਸਵਾਸ ਵਧਾਈ ਪੇਸ਼ ਕਰਦਾ ਹਾਂ। ਜੋ ਇਹ ਅੱਜ ਮਹਾਨ ਇਕੱਠ ਇਸ ਸਥਾਨ 'ਤੇ ਸਤਿਗੁਰੂ ਜੀ ਦੇ ਚਰਨ ਪਰਸਨ ਵਾਸਤੇ ਸੰਗਤ ਆਈ ਹੈ, ਇਹ ਆਮ ਇਕੱਠਾਂ ਦੀ ਤਰ੍ਹਾਂ ਨਹੀਂ, ਇਸਦਾ ਕੋਈ ਬੜਾ ਭਾਰੀ ਵਿਸ਼ੇਸ਼ ਪ੍ਰਯੋਜਨ ਹੈ, ਕੋਈ ਮਹੱਤਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਤੋਂ ਲੈ ਕੇ 1526 ਬਿਕਰਮੀ ਤੋਂ ਹੁਣ ਦੇ ਸਮੇਂ ਤੱਕ ਸਿੱਖ ਕੌਮ ਇੱਕ ਬੜੇ ਭਾਰੀ ਸੰਘਰਸ਼ ਵਿੱਚ ਦੀ ਲੰਘ ਰਹੀ ਹੈ। ਸੱਚ 'ਤੇ ਚੱਲਣ ਵਾਲਿਆਂ ਨੂੰ ਚੱਕੀਆਂ ਪੀਸਣੀਆਂ ਪਈਆਂ, ਪਰ ਚੱਕੀਆਂ ਪੀਸਣ ਤੋਂ ਉਪਰੰਤ ਜਿਨ੍ਹਾਂ ਲੋਕਾਂ ਨੇ ਪਿਹਾਈਆਂ ਸੀ ਉਹਨਾਂ ਨੂੰ ਹੱਥ ਜੋੜ ਕੇ ਮੁਆਫੀਆਂ ਮੰਗਣੀਆਂ ਪਈਆਂ। ਉਸ ਤੋਂ ਪਿੱਛੋਂ ਸਮਾਂ ਆਇਆ, ਤੱਤੀ ਤਵੀ 'ਤੇ ਬੈਠਣਾ ਪਿਆ। ਸ਼ਾਂਤਮਈ ਢੰਗ ਨਾਲ ਚੱਲਦਿਆਂ ਹੋਇਆਂ ਤਸੀਹੇ ਸਹਾਰਨੇ ਪਏ। ਜਿਸ ਅਸਥਾਨ 'ਤੇ ਆਪਾਂ ਅੱਜ ਖੜ੍ਹੇ ਹਾਂ, ਇਸ ਅਸਥਾਨ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 11 ਸਾਲ ਦੀ ਉਮਰ ਵਿੱਚ ਕੁਝ ਨਿਯਮ ਕੀਤੇ ਸਨ। ਉਹਨਾਂ ਨਿਯਮਾਂ ਨੂੰ ਸੁਣ ਕੇ ਕੁਝ ਕੁ ਡਰਪੋਕ ਲੋਕਾਂ ਦੇ ਮਨਾਂ ਵਿੱਚ ਬੜੀ ਭਾਰੀ ਦਹਿਸ਼ਤ ਬੈਠੀ ਸੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਇਤਨੇ ਕਰੜੇ ਵਚਨ ਕਹਿ ਦਿੱਤੇ ਹਨ, ਗੌਰਮੈਂਟ ਦੇ ਨਾਲ ਕਿਵੇਂ ਟਾਕਰਾ ਲਿਆ ਜਾ ਸਕਦਾ ਹੈ। ਮਾਤਾ ਗੰਗਾ ਜੀ ਪਾਸੇ ਸੁਨੇਹਾ ਪਹੁੰਚਿਆ ਸੀ, ਸਤਿਗੁਰੂ ਜੀ ਨੇ ਉੱਤਰ ਦਿੱਤਾ ਸੀ, ਮਾਤਾ ਜੀ ਫਿਕਰ ਨਾ ਕਰੋ, ਸਮਾਂ ਆਵੇਗਾ, ਹੱਕ ਲਵਾਂਗੇ। ਉਹ ਸਮਾਂ ਆਉਣ 'ਤੇ ਖਾਲਸਾ ਜੀ ਹੱਕ ਲਿਆ ਗਿਆ ਸੀ। ਇਹ ਇਕੱਠ ਜਿਹੜਾ ਕੀਤਾ ਹੈ, ਪੰਜਾਬ ਦੀ ਗੌਰਮੈਂਟ ਨੇ, ਸੈਂਟਰ ਦੀ ਗੌਰਮੈਂਟ ਨੇ ਜੋ ਅੱਤਿਆਚਾਰ ਕਰਨੇ ਸ਼ੁਰੂ ਕੀਤੇ ਹੈ, ਉਹ ਕੋਈ ਛੋਟੇ ਛੋਟੇ ਨਹੀਂ। ਪੁਰਾਤਨ ਸਮੇਂ ਦੇ ਇਤਿਹਾਸਾਂ ਵਿੱਚੋਂ ਜਿਤਨਾ ਪੜ੍ਹਿਆ ਅਤੇ ਮਹਾਂਪੁਰਖਾਂ ਤੋਂ ਸੁਣਿਆ ਹੈ, ਉਹਨਾਂ ਸਾਰੇ ਹੀ ਪਾਪਾਂ ਨੂੰ ਇਹ ਵਰਤਮਾਨ ਜ਼ਕਰੀਏ ਦੀ ਹਕੂਮਤ ਨੇ ਮਾਤ ਪਾ ਦਿੱਤਾ, ਮੁੱਖ ਮੰਤਰੀ ਅਤੇ ਸੈਂਟਰ ਦੀ ਹਕੂਮਤ ਨੇ। ਅਸੀਂ ਕਿਸੇ ਹਿੰਦੂ ਨਾਲ ਜਾਂ ਕਿਸੇ ਮੁਸਲਮਾਨ ਨਾਲ ਵਿਤਕਰੇ ਭਰੀ ਗੱਲ ਕਹਿਣੀ ਠੀਕ ਨਹੀਂ ਸਮਝਦੇ, ਪਰ ਸੱਚਾਈ ਕਹਿਣ ਤੋਂ ਕਦੇ ਸੰਕੋਚ ਵੀ ਨਹੀਂ। ਖਾਸ ਕਰਕੇ ਮੈਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕਰਦਾ, ਸਮੁੱਚੇ ਤੌਰ 'ਤੇ ਸਾਰੀ ਸੰਗਤ ਨੂੰ, ਕਿ ਸਿੰਘੋ, ਸੱਚ ਦੀ ਗੱਲ ਕਹੋ। ਅਤੇ ਗੌਰਮੈਂਟ ਨੂੰ ਬੜੀ ਭਾਰੀ ਤਕਲੀਫ ਹੁੰਦੀ ਹੈ ਅਤੇ ਕਹਿੰਦੇ ਜੀ ਅੱਤਵਾਦੀ ਬੋਲਦੇ ਆ ਸੱਚ ਕਹਿਣ ਤੋਂ। ਮੈਂ ਤੁਹਾਡਿਆਂ ਚਰਨਾਂ ਵਿੱਚ 5-7 ਛੋਟੀਆਂ ਛੋਟੀਆਂ ਗੱਲਾਂ ਕਹਿਣੀਆਂ ਹੈ ਥੋੜ੍ਹੇ ਸਮੇਂ ਵਿੱਚ, ਕਿਉਂਕਿ ਪ੍ਰਧਾਨ ਸਾਹਿਬਾਨ ਨੇ ਆਪਾਂ ਨੂੰ ਪ੍ਰੋਗਰਾਮ ਦੇਣਾ, ਉਹ ਆਪਾਂ ਸਾਰਿਆਂ ਨੇ ਸੁਣਨਾ ਅਤੇ ਉਹਦੇ 'ਤੇ ਹੁਕਮ ਦੇ ਉੱਪਰ ਫੁੱਲ ਚੜ੍ਹਾਉਣੀ, ਆਗਿਆ ਮੰਨਣੀ ਹੈ। ਆਪਣੇ ਵਿੱਚ ਹਿੰਦੂ ਵੀਰ ਵੀ ਕੁਝ ਆਏ ਆ, ਬਾਹਰ ਖੜ੍ਹੇ ਹੈ, ਸਿੱਖਾਂ ਦੀ ਨੌਜਵਾਨ ਲੜਕੀ ਨੂੰ ਨੰਗਿਆ ਕਰਕੇ ਉਹਦੇ ਪਿਤਾ ਨੂੰ ਉਹਦੇ ਉੱਪਰ ਖਾਲਸਾ ਜੀ ਪਾਇਆ ਗਿਆ। ਕੱਲ੍ਹ ਖੁਰਦ ਥਾਣੇ ਦੇ ਵਿੱਚ ਮੋਗਾ ਤਹਿਸੀਲ ਵਿੱਚ ਸਿੱਖਾਂ ਦੀ ਲੜਕੀ ਨੂੰ ਨੰਗਿਆ ਕਰਕੇ ਦਾਓ ਕੇ ਪਿੰਡ 'ਚ ਝਿਹੋਰ ਸਿੱਖਾਂ, ਜਿਹਨਾਂ ਨੂੰ ਆਪਾਂ ਮਹਿਰੇ ਸਿੱਖ ਕਹਿੰਦੇ ਹਾਂ, ਉਹਨਾਂ ਦੀ ਲੜਕੀ ਨੂੰ ਨੰਗਿਆ ਕਰਕੇ ਸਵਰਨ ਸਿੰਘ DSP ਤਰਨ ਤਾਰਨ ਵਾਲੇ ਨੇ ਆਪਣੇ ਸਮੇਂ ਦੇ ਵਿੱਚ ਉਹਨੂੰ ਅਸਤਰਾਂ ਤੋਂ ਪਕੜ ਕੇ ਨੰਗਿਆ ਕਰਕੇ ਪਿੰਡ ਵਿੱਚ ਫੇਰਿਆ ਹੈ। ਕਿਸੇ ਹਿੰਦੂ ਦੀ ਹੋਈ ਇਸ ਤਰ੍ਹਾਂ? ਇੱਕ ਵੀ ਦੱਸ ਦਿਓ ਪੰਜਾਬ ਵਿੱਚੋਂ ਕੋਈ ਮਿਸਾਲ ਹੋਵੇ। ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗ ਲੱਗੀ ਹੈ, ਪੁਲਿਸ ਵੱਲੋਂ ਸਾਰੇ ਪੰਜਾਬ ਵਿੱਚ ਪੁਲਿਸ ਵੱਲੋਂ ਇੱਕ ਵੀ ਹਿੰਦੂ ਦਾ ਘਰ ਸਾਰਿਆ ਕੁਛ ਸਿੱਧ ਕਰ ਦੇਵੇ। ਮੈਂ ਇਹਦੇ ਕਹਿੰਦਾ ਕਿਸੇ ਦਾ ਸਾੜਨਾ ਚਾਹੀਦਾ, ਪਰ ਜਿਹੜੇ ਕਹਿੰਦੇ ਨਾ ਕਿ ਸਿੱਖ ਐਵੇਂ ਝੂਠ ਬੋਲੀ ਜਾਂਦੇ ਆ, ਅਕਾਲੀਆਂ ਨੂੰ ਸੁਭਾਅ ਪੈ ਗਿਆ ਜਿਹੜਾ ਚ ਜਾਣਦਾ ਅਤੇ ਮਰਦਾ, ਅਸੀਂ ਵਿਤਕਰਾ ਕੋਈ ਨਹੀਂ ਕਰਦੇ। ਉਹ ਤੁਹਾਡੇ ਸਾਹਮਣੇ ਮੈਂ ਬੇਨਤੀ ਕਰਨੀ ਚਾਹੁੰਦਾ, ਇਹਨਾਂ ਵਿੱਚੋਂ ਜਿੰਨੀਆਂ ਗੱਲਾਂ ਤੁਹਾਡਾ ਚਰਨਾਂ 'ਚ ਮੈਂ ਕਹਿਣ ਲੱਗਾ ਹਾਂ, ਇੱਕ ਗੱਲ ਵੀ ਕੋਈ ਸੈਂਟਰ ਦਾ ਵਜ਼ੀਰ ਦਲੀਲ ਦੇ ਕੇ, ਪੰਜਾਬ ਦਾ ਵਜ਼ੀਰ ਕੋਈ ਦਲੀਲ ਦੇ ਕੇ ਝੂਠੀ ਸਿੱਧ ਕਰ ਦੇਵੇ, ਮੈਂ ਤਖ਼ਤ 'ਤੇ ਖੜੋ ਕੇ ਪਰਨ ਕਰਦਾ, ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਜਾਂਦਾ। ਇੰਨੇ ਭਾਰੀ ਵਿਤਕਰੇ ਹੋ ਰਹੇ ਹੈ, ਆਜ਼ਾਦ ਦੇਸ਼ ਹੋਵੇ, 100 ਦੇ ਵਿੱਚੋਂ 93 ਸਿਰ ਤੁਸਾਂ ਦਿੱਤੇ ਹੋਣ ਪੱਗਾਂ ਵਾਲੇ ਵੀਰਾਂ ਨੇ, ਅਤੇ ਆਜ਼ਾਦ ਦੇਸ਼ ਵਿੱਚ ਲਕੀਰ ਖਿੱਚੀ ਜਾਵੇ। ਜੇ ਹਿੰਦੁਸਤਾਨ ਵਿੱਚ ਖੇਡਾਂ ਹੋ ਰਹੀਆਂ, ਪੱਗ ਵਾਲਾ ਅਤੇ ਸਿੰਘ ਨਾਂ ਵਾਲਾ ਨਹੀਂ ਉੱਥੇ ਜਾ ਸਕਦਾ, ਟੋਪੀ ਵਾਲਾ ਉੱਥੇ ਜਾ ਸਕਦਾ, ਅਮਰੀਕਾ 'ਚੋਂ ਆ ਸਕਦਾ, ਸਿੱਖ ਨਹੀਂ ਆ ਸਕਦਾ। ਇਹ ਕੀ ਆਜ਼ਾਦ ਆਪ? ਕਿਰਪਾਨ 'ਤੇ ਪਾਬੰਦੀ ਲਾ ਦਿੱਤੀ, ਆਖਿਆ ਜੀ ਕਿਰਪਾਨ ਸ਼ਾਸਤਰ ਦੇ ਡਰ ਨਾਲ ਜਹਾਜ਼ ਅਗਵਾ ਕੀਤਾ ਗਿਆ। ਮੈਨੂੰ ਇੱਕ ਵਜ਼ੀਰ ਮਿਲਿਆ ਸੀ ਸੈਂਟਰ ਦਾ, ਕਹਿੰਦਾ ਜੀ ਕਿਰਪਾਨ 'ਤੇ ਤਾਂ ਪਾਬੰਦੀ ਲਾਈ ਹੈ
मैं उन्होंने पूछ लिया भी अपना गेंद के नाल एक सेब के नाल भी जहाज अगवा किया। आखिया जी वह गोल सी गोल। आखिर वह डर भी कितने बंब ना हो। फिर गोल तो सेब सारे गोल, नाशपातियां गोल, संतरे गोल, ग्रनेड गोल, और गड्डिया के टायर गोल, रेल गड्डिया के चक्के पहिए गोल, सारे समुद्र च रोड़ दे उन्हें पाबंदी ला दो। जे गोल चीज का ही डर है, पंडतों के घरे जमी बीबी इंदिरा गांधी, जानकारियां लैके वोटा, हिंदुस्तान की बनी प्राइम मिनिस्टर 1977 कर्म अनुसार जज ने उन्हें सजा दी। सजा भुगतन वास्ते तिहाड़ जेल में गई। तिहाड़ जेल में जाने के टाइम पर उसके सहयोगी पांडे उन्होंने खालसा जी जहाज अगवा किया, उन्होंने लोगों को कुर्सियां मिली। तो जे सिखा ने इष्ट को चंदो कलां में जत्थे दी बसा च पोथियां साड़ दित्तियां, सिखा दी छातियां में गोलियां वजियां। नहीं 20 सितंबर दास की गिरफ्तारी तो पिछों निहत्थे सिंघां ने बिना कारण गोलियां मार के 1.5 दर्जन भुन दिते। तो रोस मुजहरा करने वास्ते कृपान वाले ने जहाज अगवा कर लिया, उन्होंने देश नकारा, कहिंदे सिख फिरका प्रस्त है। एक पंडता भी बीबी वास्ते जहाज अगवा हो सकता, सिखा के इष्ट के संबंध में जहाज अगवा नहीं हो सकता। कि यह आजादी है। उस तो पिछों 4 अगस्त भाई गुरबख्श सिंह ने जहाज अगवा किया, लत टीका ला के लत गाली कही। 20 अगस्त भाई मनजीत सिंह ने अथवा भाई मुसीबत सिंह ने जहाज अगवा किया, उसे गोली मार के मारेगा कि सिख फिरका प्रस्त है। सिख अपनी पग वास्ते, अपनी धी भैन की इज्जत बचाने वास्ते, अपने इष्ट के सत्कार को बरकरार रखने वास्ते सिख जहाज अगवा नहीं कर सकता। पर जे टोपी पाई है तो कानून जनेऊ लपेटा, वह जहाज जिथे मर्जी लै जाए, उन्हें कोई पाबंदी नहीं। की आजादी है। इन्ना धक्का क्यों है? हिंदुस्तान विच हिंदुस्तान की आजादी तो पिछों किसी हिंदू ने हिंदी बोलने वास्ते, हिंदी सूबा लैन वास्ते, हिंदू धार्मिक मंदिर उपर गड्डी का नाम रखवाउण वास्ते, हिंदू धार्मिक शहर नूं पवित्र दर्जा दवाउण वास्ते, हिंदू धार्मिक चिन्ह जनेऊ नूं अपने गात्रे रखण वास्ते इन्नी संगत विचों एक भी दसो एक घंटे की कैद कट्टी है किसी हिंदू ने? उन्होंने बैठे बैठा में सारा कुछ मिल गया। जे तुसी पंजाबी बोली बोलनी है, पंजाबी सूबा लेना है, 57,000 तुसी जाओ इंद्रजीत सिंह वर्गे पचंगियां नूं वढ़ के खूह च तुसी सटवाओ, अपना खून तुसी डोलो, ते हरियाणा ते हिमाचल इन्हां नूं मिल जावे। जे तुसी हरिमंदर साहब के नाम उपर गड्डी का नाम रखाउणा है, जे अमृतसर नूं शहर नूं पवित्र दर्जा करार दवाउणा है, जे तुसी अपने गात्रे कृपान पहननी है, तो प्रधान का हुक्म मन के शांति रखनी है, 1 लाख तो वध जेल भरो, 200 के करीब शहीदियां दो, तो फिर भी फिरका प्रस्त अतवादी तो वक्खवादी, ये सारा दोष अपने ते क्यों है? आप गुलामी की जिंदगी बतीत कर रहे हैं। मैं तुहाडे कोलों संतां दे परण करवाउण तो पहला एक होर परण करवा के बात खड़िया करवाउणियां चाहुंदा, तो फिर समाप्ति करांगा। खालसा जी गुलामी चुकनी है। मैं ये भी बेनती करा, जो संत जी परण पत्र सुनाउणगे उदो पिछो बाहां वह वीर खड़े करो जेड़े घरे फतेह बुला के आए हैं, तो मन च निश्चा लैके आए हैं कि असी अपनी भैणां दी इज्जत बचाउणी है, असी शांति दे हामी रहना, असी अपने इष्ट दे सत्कार नूं बरकरार रखना, तो जिन्हां जालमां ने साडियां भैणां ते धीआं दी इज्जत लुट्टी है, तो साडे इष्ट नूं अग लाई है, साडे धार्मिक स्थानां दा अपमान कीता है, तो गुट के फड़ के सड़कां ते बैठ के बाणी पढ़न वाले दे विच दी गोलियां लगाइयां, उन्हां तों हक लैणा। वह संतां दे कहण दे टाइम ते बाहां खड़ियां करे, दूजे इत्थे जे बाहां खड़ियां करके आपां मुकरे ते गुरु के देणदार होवांगे, चेता रख लिओ। एक संतां तो पहला दास ने तुहाडियां बाहां खड़ियां करवाउणियां, तुहानूं अतवादी बनाउणा है, ते अतवादी बनण वास्ते बाहां खड़ी करे जिन्हें अतवादी वाला काम करना है। दास नूं अतवादी का खिताब गौरमेंट ने दिता है। जिहड़ा अमृत छकावे ते आपदा छकिया, जिहड़ा बाणी आप पढ़दा ते दूजिआं नूं पढ़ावे, आप कथा करे ते दूजिआं तों कथा करावे, कथा ते कीर्तन ते श्रद्धा होवे, सतगुरु ग्रंथ साहिब नूं अपना बापू ते प्यो इष्ट मंनदा होवे, धीआं भैणां दी इज्जत रखण दा सांझीवाल ਹੋਣ ਦੀ ਪ੍ਰੇਰਨਾ ਦੇਵੇ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਕਰੇ, ਪੰਥ ਦੀ ਡੱਟ ਕੇ ਹਮਾਇਤ ਕਰੇ ਤੇ ਸਤਿਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ। ਇਹੋ ਜਿਹਾ ਕੰਮ ਕਰਨ ਵਾਲਿਆਂ ਦਾ ਨਾਮ ਹੈ ਅੱਤਵਾਦੀ। ਗੌਰਮੈਂਟ ਨੇ ਕੰਮ ਇਹ ਕਿਹਾ ਹੈ, ਮੈਂ ਇਹੋ ਜਿਹਾ ਅੱਤਵਾਦੀ ਹਾਂ ਜਿਹੜਾ ਤੁਹਾਨੂੰ ਦੱਸਿਆ। ਤੇ ਤੁਹਾਡਿਆਂ ਚਰਨ 'ਚ ਮੈਂ ਬੇਨਤੀ ਕਰਦਾ ਹਾਂ, ਜੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ 'ਚ, ਇਸ਼ਟ ਦੇ ਸਤਿਕਾਰ ਰੱਖਣ ਦੇ ਹੱਕ ਵਿੱਚ, ਪੰਥ ਦੀ ਹਮਾਇਤ ਕਰਨ ਦੇ ਹੱਕ ਵਿੱਚ ਤੇ ਸ਼ਹੀਦਾਂ ਦੇ ਦੁੱਲੇ ਖੂਨ ਦਾ ਹੱਕ ਲੈਣ ਦੇ ਹੱਕ ਵਿੱਚ ਤੁਸੀਂ ਸਹਿਮਤ ਹੋ, ਇਹੋ ਜਿਹੇ ਅੱਤਵਾਦੀ ਹੋ, ਜਦੋਂ ਮੈਂ ਜਕਾਰਾ ਛੱਡਾਂਗਾ ਉਦੋਂ ਬਾਂਹ ਖੜੀਆਂ ਕਰਿਓ। ਤੇ ਜਿਹੜਾ ਚਰਖੇ ਤੇ ਬੱਕਰੀ ਦਾ ਸਿੱਖ ਹੈ, ਜਿਹੜਾ ਰਾਧਾ ਸੁਆਮੀਆਂ ਤੇ ਨਰਕਧਾਰੀਆਂ ਦਾ ਸਿੱਖ ਹੈ, ਜਿਹੜਾ ਦੇਹਧਾਰੀ ਤੇ ਪਖੰਡੀਆਂ ਦਾ ਸਿੱਖ ਹੈ, ਜਿਹੜਾ ਕਬਰ ਤੇ ਮੜੀ ਦਾ ਸਿੱਖ ਹੈ, ਜੰਡ ਨੂੰ ਸੰਧੂਰ ਪੁੱਕਣ ਦਾ, ਪਿੱਪਲ ਨੂੰ ਪਾਣੀ ਪਾਉਣ ਦਾ ਸਿੱਖ ਹੈ, ਉਹ ਬਾਂਹ ਖੜੀ ਨਾ ਕਰਿਓ। ਜਿਹੜਾ ਸਤਿਗੁਰੂ ਦਾ ਸਿੱਖ ਵਾਲੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ ਵਿੱਚ ਹੈ, ਪੰਥ ਦਾ ਹਾਮੀ ਹੈ, ਉਹ ਅੱਤਵਾਦੀ ਬਣਨਾ ਯਾਦ ਰੱਖ ਲਿਓ। ਇੱਥੇ ਮੈਂ ਇਹੋ ਜਿਹਾ ਹਾਂ ਤੇ ਇਹੋ ਜਿਹਾ ਰਹਿਣਾ, ਜ਼ਿੰਦਗੀ ਦੇ ਤੇ ਹੱਕ ਵੀ ਲੈਣਾ, ਇਹ ਹੁਣ ਤੁਸੀਂ ਸੋਚ ਲਿਓ ਬਣਨਾ ਕਿ ਨਹੀਂ। ਮੈਂ ਤਾਂ ਹਾਂ, ਬੋਲੇ ਸੋ ਨਿਹਾਲ। ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ, ਜਿਤਨੇ ਵਲੰਟੀਅਰ ਇੱਥੇ ਆਏ ਆ ਤੇ ਸੰਤ ਜੀ ਪਰਮ ਚਰਾਉਣਗੇ, ਉਹ ਜੋ ਜੋ ਪੜ੍ਹ ਕੇ ਸੁਣਾਉਣਗੇ ਉਹਦੇ 'ਤੇ ਆਪਾਂ ਹਮਾਇਤ ਕਰਨੀ ਹੈ ਅਤੇ ਜਕਾਰਿਆਂ ਦੀ ਗੂੰਜ ਵਿੱਚ ਉਹਦੀ ਪ੍ਰਵਾਨਗੀ ਦੇਣੀ ਹੈ। ਭਾਵੇਂ ਸਾਰੇ ਤਾਂ ਆ ਨਹੀਂ ਸਕੇ ਅਜੇ, ਪਰ ਬਾਬਾ ਜੀ ਹੁਣ ਨੇ ਦੱਸਿਆ ਕਿ ਨੰਬਰਵਾਰ ਸਮੇਂ ਦੇ ਮੁਤਾਬਕ ਬਾਕੀ ਦੀ ਵੀ ਗਿਣਤੀ ਹੋ ਜਾਵੇਗੀ। ਅਤੇ CID ਵਾਲਿਓ ਅਤੇ ਪੁਲਿਸ ਵਾਲਿਓ, ਤੁਸੀਂ ਵੀ ਬਾਹਾਂ ਖੜੀਆਂ ਕੀਤੀਆਂ, ਜਾਂ ਤਾਂ ਬੰਬੇ ਬਣ ਕੇ ਅਤੇ ਗੁਰੂ ਕੇ ਸਿੱਖ ਬਣ ਕੇ ਅਤੇ ਉੱਧਰੋਂ ਛੱਡੋ ਖੜਾ ਅਤੇ ਇੱਧਰ ਹੋ ਜਾਓ। ਕੁਝ CID ਅਤੇ ਪੁਲਿਸ ਵਾਲੇ ਵੀ ਮੈਂ ਜਾਣਦਾ ਵੀ ਜਿਹੜੇ ਇੱਥੇ ਬੈਠੇ ਆ, ਦਾੜੇ ਵੀ ਖੁੱਲ੍ਹੇ ਆ, ਕਿਰਪਾਨਾਂ ਵੀ ਉੱਪਰ ਦੀ ਆ, ਪੱਗਾਂ ਵੀ ਬੜੀਆਂ ਬੀਬੀਆਂ ਵੱਧੀਆਂ, ਅਤੇ ਇੱਥੇ ਕੇਵਲ ਇਸ ਵਾਸਤੇ ਆਏ ਆ ਕਿ ਲੌਂਗੋਵਾਲ ਅਤੇ ਭਿੰਡਰਾਂ ਵਾਲੇ ਨੇ ਬੋਲਣਾ ਕੀ ਹੈ, ਉਹ ਪ੍ਰੇਮੀਓ CID ਉਹਦੀ ਲਈ ਦੀ ਹੁੰਦੀ ਹੈ। ਜਿਸ ਬੰਦੇ ਨੇ ਕਮਰੇ 'ਚ ਹੋਰ ਗੱਲ ਕਹਿਣੀ ਅਤੇ ਬਾਹਰ ਹੋਰ ਅਤੇ ਸਟੇਜ 'ਤੇ ਅਤੇ ਦੂਜਿਆਂ ਕੋਲ ਹੋਰ, ਜਿੱਥੇ ਗੱਲ ਨਿਕਲਣੀ ਇੱਕੋ ਇੱਕ ਮੂੰਹੋਂ, ਉਹਦੀ CID ਕਰਕੇ ਕਰੋਂਗੇ ਕੀ? ਪਰ ਗੁਰੂ ਕੇ ਸਿੱਖ ਟੋਪੀ ਵਾਲਾ ਸਾਡੀ CID ਨਹੀਂ ਲੈ ਸਕਦਾ। ਬਦਕਿਸਮਤੀ ਆ ਸਾਡੀ ਸਿੱਖਾਂ ਦੀ, ਸਾਡੀ CID ਲੈਣੀ ਤੇ ਤਾਂ ਵੀ ਕਿਰਪਾਨ ਦਾੜੇ ਵਾਲੇ ਨੇ ਲਿਬਾਸ ਪਟਾ ਕੇ, ਜੇ ਗੋਲੀਆਂ ਚਲਾਉਣ ਵਾਸਤੇ ਹਰਿਮੰਦਰ ਸਾਹਿਬ 'ਤੇ ਆਉਣਾ ਤਾਂ ਵੀ ਕਿਰਪਾਨ ਵਾਲੇ ਨੇ। ਇਹ ਕਿਤੇ ਸਿੱਖਾਂ ਦੇ ਪੁੱਤਰਾਂ ਨੂੰ ਕੁਝ ਸੋਚਣਾ ਚਾਹੀਦਾ, ਪੁਲਿਸ ਅਤੇ ਮਿਲਟਰੀ ਵਾਲਿਆਂ ਨੂੰ। ਜਦੋਂ ਤੁਹਾਨੂੰ ਰੋਟੀ ਦਾ ਸਾਧਨ ਬਣਨਾ, ਤੁਹਾਡੀ ਡੇਢ ਦੀ ਭਰਤੀ ਹੈ, ਜਿੱਦਾਂ ਗੋਲੀਆਂ ਪੈਣੀਆਂ, ਤੁਸੀਂ ਵਾਹਗੇ ਬਾਰਡਰ 'ਤੇ 98 ਦੀ ਭਰਤੀ ਵਾਲੇ ਨੇ ਦਿੱਲੀ ਜਾਣਾ, ਇਹਦੇ ਵੱਲ ਧਿਆਨ ਰੱਖਿਆ ਕਰੋ। ਅਤੇ ਇੱਕ ਸੰਗਤ ਨੂੰ ਬੇਨਤੀ ਕਰਦਾ ਸਮਾਪਤੀ ਵਿੱਚ, ਮੈਨੂੰ ਪਤਾ ਲੱਗ ਰਿਹਾ ਕੁਝ ਖ਼ਬਰਾਂ ਤੋਂ ਕਿ ਗੌਰਮੈਂਟ ਚਾਹੁੰਦੀ ਕਿਸੇ ਤਰੀਕੇ ਨਾਲ ਦਰਬਾਰ ਸਾਹਿਬ ਅਤੇ ਨਾਨਕ ਨਿਵਾਸ 'ਤੇ ਸਰਾਂ 'ਤੇ ਹੱਲਾ ਕੀਤਾ ਜਾਵੇ। ਮੈਂ ਇੱਕ ਆਪਣੇ ਵੱਲੋਂ ਪੁਰਜ਼ੋਰ ਬੇਨਤੀ ਸੰਗਤ ਨੂੰ ਕਰਾਂਗਾ, ਸਾਰੀ ਨੂੰ, ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਭਰਾਵਾਂ ਨੂੰ, ਵੀਰਾਂ ਨੂੰ, ਕਿ ਜਿਸ ਦਿਨ ਤੁਹਾਨੂੰ ਪਿੰਡਾਂ 'ਚ ਪਤਾ ਲੱਗ ਜਾਵੇ, ਪਰ ਇਹ ਨਾ ਹੋਵੇ ਕੋਈ ਖਾਲੀ ਸ਼ੋਸ਼ਾ ਛੱਡ ਦੇਵੇ, ਤੁਸੀਂ ਕੰਮ ਸ਼ੁਰੂ ਕਰਨੇ ਹੋ, ਇਹ ਨਹੀਂ ਕਰਨਾ। ਪਤਾ ਲੈ ਕੇ ਜਿੱਦੇ ਪਤਾ ਲੱਗੇ ਕਿ ਨਾਨਕ ਨਿਵਾਸ 'ਤੇ ਇੱਥੇ ਚਾਰ ਦੁਆਰੀ ਦੇ ਅੰਦਰ ਪੁਲਿਸ ਨੇ ਹੱਲਾ ਕੀਤਾ, ਉਹਦੇ ਦਾਸ ਦਾ ਅਤੇ ਲੌਂਗੋਵਾਲ ਦਾ ਕੋਈ ਬਚਣ ਦੀ ਉਡੀਕ ਨਾ ਕਰਿਓ, ਕਿ ਕੋਈ ਸੁਨੇਹਾ ਆਵੇਗਾ ਆਪਾਂ ਆਪਣੀ ਡਿਊਟੀ ਸੰਭਾਲ ਕੇ ਨਿੰਦਕ ਚੁਣ ਦੇਣੇ ਪਿੰਡਾਂ ਪਿੰਡਾਂ 'ਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਗੋਦ ਸੱਜ ਕੇ ਆਪ ਜੀ ਨੇ ਜੋ ਪਰਮ ਪੱਤਰ ਸੁਣਿਆ ਹੈ, ਉਸ 'ਤੇ ਆਪਾਂ ਸਾਰਿਆਂ ਨੇ ਨਿਯਮ ਕੀਤਾ ਹੈ ਅਤੇ ਉਸ ਦੇ ਅਨੁਸਾਰ ਚੱਲਣਾ। ਜੋ ਸ਼ਾਂਤਮਈ ਦਾ ਅੱਖਰ ਸੁਣ ਕੇ ਕੁਝ ਕੁ ਨੌਜਵਾਨ ਵੀਰਾਂ ਦੇ ਮਨ ਵਿੱਚ ਹੈ ਕਿ ਪਤਾ ਨਹੀਂ ਇਹ ਕਿਤਨੀ ਕੁ ਸ਼ਾਂਤਮਈ ਹੈ, ਜੋ ਪੰਥ ਦਾ ਹੁਕਮ ਹੈ ਉਹ ਸ਼ਾਂਤਮਈ ਢੰਗ ਨਾਲ ਅਤੇ ਉਸੇ ਤਰ੍ਹਾਂ ਚੱਲਣਾ ਹੈ। ਨਾਲ ਆਪਾਂ ਨੂੰ ਇਹ ਮਿਸਾਲ ਵੀ ਦਿੱਤੀ ਗਈ ਹੈ ਕਿ ਭਗਤ ਸਿੰਘ ਜੀ ਨੇ ਸ਼ਾਂਤਮਈ ਦੇ ਸਮੇਂ ਵਿੱਚ ਮੌਕੇ ਮੁਤਾਬਕ ਸੋ ਆਪਣੇ ਵੀਰਾਂ ਦਾ, ਆਪਣੇ ਭਰਾਵਾਂ ਦਾ ਹੱਕ ਲੈਣ ਵਾਸਤੇ ਗੁਰਮਤ ਮੁਤਾਬਕ ਜਦੋਂ ਸਾਰਿਆਂ ਪਾਸਿਆਂ ਤੋਂ ਪ੍ਰਬੰਧ ਖਤਮ ਹੋ ਜਾਣ, ਉਸ ਵੇਲੇ ਮੀਰੀ ਪੀਰ ਦੇ ਮਾਲਕ ਦੇ ਮੁਤਾਬਕ ਸ੍ਰੀ ਸਾਹਿਬ ਦੀ ਵਰਤੋਂ ਕਰਨ ਦਾ ਹੱਕ ਸਿੱਖ ਨੂੰ, ਖਾਲਸੇ ਨੂੰ ਸਤਿਗੁਰੂ ਨੇ ਦਿੱਤਾ ਹੈ। ਭਾਵੇਂ ਆਗਿਆ ਆਪਾਂ ਨੂੰ ਨਹੀਂ ਹੈ ਇਸ ਤਰ੍ਹਾਂ, ਪਰ ਜੇ ਕੋਈ ਐਸੇ ਸਮੇਂ ਦੇ ਵਿੱਚ ਸ਼ਾਂਤੀਪੂਰਵਕ ਚੱਲਦੇ ਹੋਇਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰੇ ਤਾਂ ਉਸ ਟਾਈਮ 'ਤੇ ਅਕਾਲੀ ਦਲ ਵੱਲੋਂ ਜੋ ਹੈ ਇਹ ਨਹੀਂ ਕਿ ਆਪਣੀਆਂ ਭੈਣਾਂ ਦੀ ਇੱਜ਼ਤ ਲੁਟਾ ਕੇ ਵੀ ਸ਼ਾਂਤੀ ਰੱਖਣੀ ਹੈ, ਐਸੀ ਆਗਿਆ ਨਹੀਂ। ਉਸ ਵੇਲੇ ਆਪਣਾ ਹੱਕ ਜ਼ਰੂਰ ਲੈਣਾ, ਬਾਕੀ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਸ਼ਾਂਤੀ ਸਹਿ ਚੱਲਣਾ। ਜੋ ਸੰਤ ਜੀ ਨੇ ਆਪਾਂ ਨੂੰ ਕਿਹਾ ਮੈਂ ਉਸ ਦੇ ਨਾਲ ਪੂਰਾ ਸਹਿਮਤ ਹਾਂ, ਅਤੇ ਸੰਗਤ ਨੂੰ ਅਤੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਪੂਰੀ ਤਾਕਤ ਅਤੇ ਮਜ਼ਬੂਤੀ ਨਾਲ ਚੱਲਣਾ ਹੈ। ਆਪਣੇ ਵੱਲੋਂ ਦੁਬਾਰਾ ਖਾਲਸਾ ਦੇ ਜਨਮ ਦਿਨ ਦੀ ਅਤੇ ਅੱਜ ਦੇ ਪ੍ਰੋਗਰਾਮ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਸੱਜ ਕੇ ਆਪ ਜੀ ਨੇ ਸਟੇਜ ਉੱਪਰੋਂ ਬੋਲ ਰਹੇ ਬੁਲਾਰਿਆਂ ਦੇ ਪਾਸੋਂ ਵਰਤਮਾਨ ਸਮੇਂ ਧਰਮ ਯੁੱਧ ਮੋਰਚੇ ਦੇ ਸੰਬੰਧ ਵਿੱਚ ਵਿਚਾਰ ਸ਼ਰਵਣ ਕੀਤੇ ਹਨ। ਜੋ ਹਕੂਮਤ ਨੇ ਆਪਣੀ ਕੁਟਲ ਨੀਤੀ ਅਨੁਸਾਰ ਸਿੱਖ ਪੰਥ ਦੇ ਇਸ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਕੁਝ ਹਰਕਤਾਂ ਆਰੰਭ ਕੀਤੀਆਂ ਹੋਈਆਂ ਹਨ, ਉਹਨਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਹੀ ਬਹੁਤ ਸਾਵਧਾਨਤਾ ਸਹਿਤ ਰਹਿਣ ਦੀ ਲੋੜ ਹੈ। ਹਰ ਤਰੀਕੇ ਦੇ ਨਾਲ ਆਪਸ ਵਿੱਚ ਵੀ ਫੁੱਟ ਪਾਉਣ ਦੀ ਕੋਸ਼ਿਸ਼ ਗੌਰਮੈਂਟ ਨੇ ਕਰਨੀ ਹੈ। ਉਸ ਤੋਂ ਆਪਾਂ ਨੂੰ ਸੁਚੇਤ ਰਹਿਣ ਦੀ ਬਹੁਤ ਭਾਰੀ ਲੋੜ ਹੈ। ਕਿਸੇ ਵੀ ਅਸਥਾਨ 'ਤੇ ਕੋਈ ਵੀ ਕਾਂਡ ਵਾਪਰਦਾ ਹੈ ਉਸ ਦੇ ਸੰਬੰਧ ਵਿੱਚ ਹੋਰ ਕਿਸੇ ਅਸਥਾਨ ਦਾ ਨਾਂ ਆਵੇ ਜਾਂ ਨਾ ਆਵੇ, ਹਰਿਮੰਦਰ ਸਾਹਿਬ ਦਾ ਅਤੇ ਨਾਨਕ ਨਿਵਾਸ ਦਾ ਨਾਂ ਜ਼ਰੂਰ ਆਉਂਦਾ ਹੈ। ਕਿਸੇ ਸਥਾਨ 'ਤੇ ਕੇਸ ਹੋਵੇ, ਇੱਕ ਦੋ ਚਾਰ ਨਹੀਂ, ਮੱਧਿਆ ਪ੍ਰਦੇਸ਼ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ ਭਲਾਈ, ਉੱਥੇ ਕੇਸ ਹੋਇਆ ਸੀ, ਬੜਾ ਚਿਰ ਹੋ ਗਿਆ, ਉਹਦਾ ਲਿੰਕ ਵੀ ਇੱਥੋਂ ਦੇ ਨਾਲ ਹੀ ਜੋੜਿਆ ਗਿਆ। ਉਸ ਤੋਂ ਪਿੱਛੋਂ ਹੋਰ ਥਾਵਾਂ 'ਤੇ ਕਾਫੀ ਕਾਂਡ ਐਸੇ ਵਾਪਰੇ ਜਿਨ੍ਹਾਂ ਦਾ ਸੰਬੰਧ ਹਰਿਮੰਦਰ ਸਾਹਿਬ ਦੇ ਨਾਲ ਜੋੜਨ ਤੋਂ ਗੌਰਮੈਂਟ ਨੇ ਜਾਂ ਮਹਾਸ਼ੇ ਜਿਹੜੇ ਫਿਰਕਾ ਪ੍ਰਸਤ ਅਖਬਾਰ ਹੈ ਉਹਨਾਂ ਲੋਕਾਂ ਨੇ ਗੁਰੇਜ ਨਹੀਂ ਕੀਤਾ। ਸੋ ਕੇਵਲ ਇਸ ਮੋਰਚੇ ਨੂੰ ਅਸਫਲ ਬਣਾਉਣ ਵਾਸਤੇ, ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਹ ਘਾੜਤਾਂ ਅਤੇ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਹਨਾਂ ਵੱਲ ਹਰ ਇੱਕ ਗੁਰਸਿੱਖ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਵਧਾਨਤਾ ਸਹਿਤ ਹੋਣਾ ਚਾਹੀਦਾ ਹੈ। ਜੋ ਗ੍ਰਹਿ ਮੰਤਰੀ ਹੈ ਆਪਣੇ ਹਿੰਦੁਸਤਾਨ ਦਾ, ਉਹਦੇ ਸੰਬੰਧ ਵਿੱਚ ਤੁਸੀਂ ਸੁਣ ਹੀ ਲਿਆ, ਸੰਤ ਜੀ ਵਿਸਤਾਰ ਨਾਲ ਦੱਸਣਗੇ, ਮੈਨੂੰ ਹੁਣੇ ਪਤਾ ਲੱਗਾ ਹੈ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜੋ ਬੋਲਿਆ ਉਹਨਾਂ ਦਾ ਕੋਈ ਫੈਸਲਾ ਹੋਇਆ, ਉਹਦੇ ਸੰਬੰਧ ਵਿੱਚ ਇੱਥੇ ਵੀ ਰਿਪੋਰਟ ਆਈ ਹੈ। ਕਹਿ ਕੇ ਮੁੱਕਰ ਗਏ ਚੌਂਕੀਦਾਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਹਰ ਮਨੁੱਖ ਨੂੰ ਇਹ ਆਸ ਹੁੰਦੀ ਹੈ ਕਿ ਜੇ ਕਿਤੇ ਵੀ ਫੈਸਲਾ ਨਾ ਹੋਵੇ ਤਾਂ ਸ਼ਾਇਦ ਸਾਡਾ ਇੱਥੇ ਸੈਂਟਰ ਦੇ ਵਿੱਚ ਕੋਈ ਨਾ ਕੋਈ ਮਨੁੱਖ ਗੱਲ ਸੁਣੇਗਾ। ਪਰ 500 ਦੇ ਹਾਊਸ ਵਿੱਚ ਕਹੀ ਹੋਈ ਗੱਲ ਪਹਿਲਾਂ ਤਾਂ ਧਮਕੀ ਦੇ ਦਿੱਤੀ ਬੜੇ ਕਰਾਰੀ ਜੀ ਜ਼ਬਾਨ ਨਾਲ, ਉਹਦੇ ਚਿੱਤ ਛਾਉਣਾ ਵੀ ਚਲੋ ਅਗਰ ਹੱਥ ਉੱਥੇ ਜੋੜ ਦੇਣਗੇ ਤਾਂ ਮੇਰਾ ਵਾਹਵਾ ਕੰਮ ਬਣ ਜਾਵੇਗਾ। ਪਰ ਇਹ ਕੋਈ ਪਤਾ ਨਹੀਂ ਸੀ ਕਿ ਅੱਗੋਂ ਜਵਾਬ ਕਿਹੋ ਜਿਹਾ ਆਉਣਾ, ਮੁੜ ਕੇ ਛੇਤੀ ਦੇ ਨਾਲ ਹੀ ਪਲਟਾ ਖਾ ਗਿਆ। ਕਹਿਣ ਲੱਗਾ ਜੀ ਮੈਂ ਤਾਂ 7 ਦਿਨ ਵਾਸਤੇ ਕਿਹਾ ਸੀ, ਅਲਟੀਮੇਟਮ ਅੱਖਰ ਨਹੀਂ ਸੀ ਵਰਤਿਆ, ਅੱਖਰ ਅਲਟੀਮੇਟਮ ਨਹੀਂ ਸੀ ਵਰਤਿਆ, ਹੈ ਤਾਂ ਅੱਖਰ ਭਾਵੇਂ ਕੁਝ ਹੋਰ ਤਰ੍ਹਾਂ ਦੇ ਹੋਣਗੇ, ਇੰਨਾ ਕੁ ਕਹਿ ਲਈਏ ਜਿਵੇਂ ਕਿਸ ਨੂੰ ਕਹਿ ਦਈਏ ਕਿ ਆਹ ਤੇਰਾ ਪਿਤਾ ਜੀ ਆ, ਆਹ ਤੇਰੇ ਮਾਤਾ ਦਾ ਖਸਮ ਹੈ। ਅੱਖਰਾਂ ਦੇ ਵਿੱਚ ਫਰਕ ਆ ਪਰ ਬੰਦਾ ਉਹ ਹੀ ਹੈ। ਕੇਵਲ ਕਹਿੰਦਾ ਮੈਂ ਅਲਟੀਮੇਟਮ ਨਹੀਂ ਕਿਹਾ, 7 ਦਿਨ ਦਾ ਨਾਮ ਲਿਆ ਸੀ। ਸੋ ਖਾਲਸਾ ਜੀ, ਇਸ ਪਾਸੇ ਆਪਾਂ ਨੂੰ ਧੇਲੇ ਨਹੀਂ ਹੋਣਾ ਚਾਹੀਦਾ ਕਿ ਜੇ ਉਹਨਾਂ ਨੇ ਅੱਜ ਜਾਂ ਕੱਲ੍ਹ ਦੇ ਅਖਬਾਰਾਂ ਵਿੱਚ ਇਹ ਕਹਿ ਦਿੱਤਾ ਜੀ ਅਸੀਂ ਅਲਟੀਮੇਟਮ ਨਹੀਂ ਦਿੱਤਾ ਅਤੇ ਆਪਾਂ ਸੁਸਤ ਜੇ ਹੋ ਜਾਈਏ, ਕਦੇ ਨਹੀਂ ਹੋਣਾ। ਮੈਂ ਸਾਰੀ ਸਿੱਖ ਕੌਮ ਨੂੰ ਪੁਰਜ਼ੋਰ ਬੇਨਤੀ ਕਰਾਂਗਾ, ਸ਼ਾਂਤ ਰਹਿਣਾ ਅਤੇ ਸ਼ਾਂਤੀ ਦੇ ਆਪਾਂ ਹਾਮੀ ਵੀ ਹਾਂ, ਪਰ ਇਹੋ ਜਿਹੀ ਸ਼ਾਂਤੀ ਕਦੇ ਨਹੀਂ ਰੱਖਣੀ ਕਿ ਇਹ ਚਾਰ ਚੁਫੇਰਿਓਂ ਪੁਲਿਸ ਅੰਦਰ ਹੋ ਕੇ ਦਰਬਾਰ ਸਾਹਿਬ ਦੇ ਵਿੱਚ ਅਤੇ ਝੂਠੀਆਂ ਤੁਹਮਤਾਂ ਲਾ ਕੇ ਅਤੇ ਸਿੱਖਾਂ ਨੂੰ ਭੁੰਨਣ ਦੀ ਕੋਸ਼ਿਸ਼ ਕਰੇ ਅਤੇ ਆਪਾਂ ਸ਼ਾਂਤੀ 'ਚ ਗਰਸੇ ਰਹੀਏ। ਇਹੋ ਜਿਹੀ ਸ਼ਾਂਤੀ ਕੋਈ ਨਹੀਂ ਰੱਖਣੀਗੀ। ਹਾਂ, ਬਾਹਰ ਜਿਹੜਾ ਆਪਣੇ ਇੱਥੇ ਜੱਥਾ ਜਾਂਦਾ ਹੈ, ਜੋ ਪੰਥਕ ਪ੍ਰੋਗਰਾਮ ਆ ਆਪਾਂ ਉਹਦੇ 'ਤੇ ਜ਼ਰੂਰ ਚੱਲਣਾ, ਪਰ ਜੇ ਆਣ ਕੇ ਕੋਈ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਾਲਣੀ ਛਾਲਣੀ ਕਰਨੀ ਚਾਹੇ ਅਤੇ ਜਾਂ ਜ਼ਬਰਦਸਤੀ ਸਿੰਘਾਂ ਨੂੰ ਮਾਰਨਾ ਚਾਹੇ, ਉਸ ਵੇਲੇ ਕਿਸੇ ਵੀ ਸਥਾਨ 'ਤੇ ਕੋਈ ਗੁਰੂ ਕਾ ਸਿੱਖ ਬੈਠਾ
उन्होंने आपो अपनी सारे ने जिम्मेवारी संभालनी है। यह सारी सिख संगत को पुरजोर हाथ जोड़ के निम्रता साहब बेनती है तो इस पास सारे ने ध्यान देना है। मैं अपने वालों अज जथे जाने वाले जो गुरसिख हैं उन्होंने सारे बधाई दिता है तो सारे का धन्यवाद करता है। आने वाले समय के जो कुछ प्रेमियों तो गल्लां सुन तो पता लगा कई प्रकार दी अफवाहां डाइया जा रही हैं। अज भी एक अखबार में आया सी इतने CBI वाले भी आया तो CID वाले विच बैठे होणगे। मैं उन्होंने एक गल कहनी चाहांगा ये जो अखबारों वाले ने कुछ अखबारों वाले ने सारे ने नहीं एक रवैया ही अपना लिया कि कोई गल होवे किसी तरीके की होवे ਢਿੰਡਰਾਂ ਵਾਲਿਆਂ ਨੂੰ ਉੱਥੇ 'ਚ ਜ਼ਰੂਰ ਗ੍ਰਾਸ ਲੈਣਾ ਚਾਹੀਦਾ, ਹੋਰ ਸਾਧ ਕੋਈ ਨਿਕਲ ਜਾਵੇ ਤਾਂ ਬੇਸ਼ੱਕ ਨਿਕਲੀ ਜਾਵੇ ਅਤੇ ਇਸ ਗੱਲ ਦਾ ਮੇਰੇ 'ਤੇ ਬੋਝ ਵੀ ਕੋਈ ਨਹੀਂ। ਮੈਂ ਆਪਣੀ ਚੰਗੀ ਕਿਸਮਤ ਸਮਝਦਾ ਹਾਂ ਕਿ ਧਰਮ ਦੇ ਕੰਮ ਵਾਸਤੇ ਕਿਸੇ ਪਾਸੇ ਨਾ ਲਿਆ ਜਾਵੇ ਅਤੇ ਮੈਂ ਉਹਦੇ ਵਿੱਚ ਕੋਈ ਮਾੜਾ ਨਹੀਂ ਸਮਝਦਾ। ਪਰ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਕੁਝ ਕੁ ਅਖਬਾਰਾਂ ਵਾਲੇ ਹੈ ਖਾਸ ਕਰਕੇ ਮਹਾਸ਼ਾ ਪ੍ਰੈਸ ਅਤੇ ਉਹਨਾਂ ਦੇ ਜਿਹੜੇ ਬਾਹਰ ਅਖਬਾਰਾਂ ਵਾਲੇ ਹੈ ਉਹਨਾਂ ਨੇ ਜਿਹੜਾ ਰਵੱਈਆ ਅਖਤਿਆਰ ਕੀਤਾ ਜੇ ਛੇਤੀ ਕੁਝ ਕੱਢਣਾ ਚਾਹੁੰਦੇ ਹੋ ਤਾਂ ਮੇਰਾ ਖਿਆਲ ਹੈ ਉਹ ਜੇ ਇੱਕ ਦੋ ਬੰਦਿਆਂ ਨੂੰ ਫੜਿਆ ਜਾਵੇ ਤਾਂ ਛੇਤੀ ਪਤਾ ਲੱਗ ਜੂ। ਅੱਜ ਫਿਰੋਜ਼ਪੁਰ ਤੱਕ ਖਬਰ ਆਈ ਹੈ, ਉਹਦੇ 'ਚ ਲਿਖਿਆ ਆਖਿਆ ਜੀ ਜਿਹੜਾ ਕਤਲ ਹੋਇਆ ਇਹ ਸਟੇਨਗਨ ਨਾਲ ਹੋਇਆ, ਇੱਕ ਡਾਕਾ ਵੱਜਿਆ ਫਗਵਾੜੇ ਵੱਲ ਉਹ ਵੀ ਸਟੇਨਗਨ ਨਾਲ ਮਾਰਿਆ, ਇੱਕ ਅੱਜ ਅਖਬਾਰ 'ਚ ਆਇਆ ਸੀ ਕੋਈ ਜਨਾਲੇ ਵੱਲ ਡਾਕਾ ਵੱਜਿਆ ਪਤਾ ਨਹੀਂ ਕਿੱਥੇ ਕਿਹੜੀ ਬੈਂਕ ਹੈ, ਆਖੇ ਇਹ ਵੀ ਸਟੇਨਗਨ ਨਾਲ ਮਾਰਿਆ ਗਿਆ। ਅਤੇ ਸਟੇਨਗਨ ਕਿਹੜੀ ਹੈ ਜਿਹੜੀ ਫਿਰੋਜ਼ਪੁਰੋਂ ਅਸਲੇ ਖਾਨੇ 'ਚ ਨਿਕਲੀਆਂ ਸੀ ਉਹਨਾਂ ਵਿੱਚੋਂ ਇੱਕ ਸਟੇਨ ਹੈ ਅਤੇ ਉਹ ਅਖਬਾਰ ਨੂੰ ਇਸ ਨੂੰ ਪੁੱਛ ਲੈਣਾ ਚਾਹੀਦਾ ਤੂੰ ਕਿਹੜੇ ਬੰਦੇ ਨੂੰ ਕਿਹਦੇ ਹੱਥ 'ਚ ਫੜਾ ਕੇ ਆ, ਤੈਨੂੰ ਕੀ ਨਿਸ਼ਾਨੀ ਉਹ ਸਟੇਨਗਨ ਦੀ, ਭਾਵ ਕੀ ਕਿ ਕਿਸੇ ਤਰੀਕੇ ਨਾਲ ਇਹ ਅੰਮ੍ਰਿਤਸਰ ਨਾਨਕ ਨਿਵਾਸ ਦੇ ਨਾਲ ਅਤੇ ਸਰਾਂ ਦੇ ਨਾਲ ਜੋੜਿਆ ਜਾਵੇ ਅਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸੇ ਚੱਕਰ ਵਿੱਚ ਹੀ ਚੱਲਦੀ ਰਹੇ, ਕਿਤੇ ਇਹਨਾਂ ਸੁੱਖ ਦਾ ਸਾਹ ਲੈ ਕੇ ਬੈਠ ਜਾਣ, ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਛਿੱਟੇ ਕੀ ਨਿਕਲਣੇ ਆ, ਹਾਲੇ ਦਾ ਕੀ ਭੁਗਤਣਾ ਪੈਣਾ। ਹੁਣ ਕਈਆਂ ਪਾਸਿਆਂ ਤੋਂ ਗੱਲਾਂ ਚੱਲ ਰਹੀਆਂ ਜੀ ਸ਼੍ਰੋਮਣੀ ਅਕਾਲੀ ਦਲ ਬਦਲ ਜਾਂਦਾ, ਇੰਦਰਾ ਤਾਂ ਗੱਲ ਕਰਨੀ ਚਾਹੁੰਦੀ ਹੈ, ਸਿੱਖ ਕਹਿ ਕੇ ਗੱਲ 'ਤੇ ਇਸਤਤ ਨਹੀਂ ਰਹਿੰਦੇ ਅਤੇ ਸਿੱਖ ਫਿਰਕੂ ਹੈ ਇਹ ਪਸਾਰ ਕਰਾਉਣਾ ਚਾਹੁੰਦੇ ਹਨ। ਆ ਪਰਸੋਂ ਸੰਤ ਜੀ ਬੋਲੇ ਸੀ, ਉਹਨਾਂ ਵੀ ਇੱਕ ਗੱਲ ਕਹੀ ਸੀ, ਉਹ ਸਿੰਘ ਅੱਜ ਇੱਥੇ ਹੀ ਆ ਸਟੇਜ 'ਚ ਆਇਆ ਕਿ ਨਹੀਂ ਸਿੰਘ, ਉਹ ਕਿਉਂ ਵੀ ਸਟੇਜ 'ਚ ਆਇਆ ਕਿ ਨਹੀਂ ਗੈਰ ਸਿੰਘ, ਉਹ ਸਿੰਘ ਇੱਥੇ ਨਾਨਕ ਨਿਵਾਸ ਵਿੱਚ ਦਾਸ ਦੇ ਕੋਲ ਅੱਜ ਲਹਿਰ ਸਿੰਘ ਉਹਦਾ ਨਾਂ ਹੈ, ਜੱਟਾਂ ਵਾਲੀ ਪਿੰਡ ਉਰਫ ਰਾਮਨਗਰ ਫਾਜ਼ਿਲਕਾ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਬਿੱਛੂ ਰਾਮ ਨਾਂ ਹੀ ਪਹਿਲੀ ਵਾਰ ਸੁਣਿਆ ਗਿਆ, ਕਦੇ ਸੁਣਿਆ ਨਹੀਂ ਸੀ, ਬਿੱਛੂ ਰਾਮ ਥਾਣੇਦਾਰ ਹੈ ਕੋਈ ਉੱਥੋਂ ਸਦਰ ਦਾ, ਉਹਨੇ ਉਸ ਸਿੰਘ ਨੂੰ ਪਕੜਿਆ। ਉਹਦਾ ਗੁਨਾਹ ਕੀ ਸੀ ਕਿ ਰਾਹ ਰੋਕੂ ਮੋਰਚੇ ਦੇ ਵਿੱਚ 4 ਤਰੀਕ ਨੂੰ ਉਹਨੇ ਆਪਣੀਆਂ 5 ਬੱਚੀਆਂ ਇੱਕ ਘਰ ਵਾਲੀ ਅਤੇ ਆਪਣੇ 7 ਜੀਆਂ ਦੇ ਸਮੇਤ ਸੜਕ ਦੇ ਉੱਪਰ ਸਤੀਰੀਆਂ ਰੱਖ ਕੇ, ਸਤੀਰੀਆਂ ਸੀ ਉਹਦੇ ਕੋਲ ਘਰ ਵਿੱਚ, ਉਹ ਲਿਆ ਕੇ ਸੜਕ 'ਤੇ ਰੱਖ ਦਿੱਤੀਆਂ, ਉੱਪਰ ਆਪ ਬੈਠ ਗਏ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। 2.5 ਘੰਟੇ ਇਕੱਲੇ ਨੇ ਟ੍ਰੈਫਿਕ ਜਾਮ ਰੱਖੀ, ਇਕੱਲੇ ਨੇ ਆਪਣੇ ਪਰਿਵਾਰ ਸਮੇਤ, ਹੋਰ ਕੋਈ ਸਿੰਘ ਨਾਲ ਨਹੀਂ ਸੀ, ਅੰਮ੍ਰਿਤਧਾਰੀ ਸਿੰਘ ਉੱਥੇ ਬਾਹਰ ਬੈਠਾ ਖੇਤਾਂ ਵਿੱਚ, ਉਹਨੂੰ ਬਿੱਛੂ ਰਾਮ ਨੇ ਪਕੜ ਲਿਆ, ਥਾਣੇ ਲਿਜਾ ਕੇ ਕੁੱਟਿਆ। ਉਹ ਪੁੱਛਦਾ ਕੁੱਟਦਾ ਕਿਉਂ ਹੈ, ਆਹਦਾ ਤੂੰ ਅੰਮ੍ਰਿਤ ਕਿੱਥੋਂ ਛਕਿਆ, ਉਹਨੇ ਕਹਿ ਦਿੱਤਾ ਭਿੰਡਰਾਂ ਵਾਲਿਆਂ ਕੋਲੋਂ, ਕਹਿੰਦਾ ਫਿਰ ਰਾਜਾ ਤਾਨੇ ਤਾਂ ਪੁੱਛਿਆ, ਕੁੱਟ ਕੁੱਟ ਕੇ ਉਹਦੀ ਸੱਜੀ ਲੱਤ ਜਿਹੜੀ ਬਹੁਤ ਮੋਟੀ ਕੀਤੀ ਸਜਾ ਦਿੱਤੀ, ਉਹਦੀ ਖਾਲਸਾ ਦੀ ਦਾੜੀ ਮੁੰਨ ਦਿੱਤੀ, ਅਤੇ ਦਾੜੀ ਮੁੰਨ ਕੇ ਅਤੇ ਮੇਰੇ ਕੋਲ ਭੇਜ ਦਿੱਤਾ ਅਤੇ ਨਾਲ ਇਹ ਕਹਿ ਦਿੱਤਾ ਵੀ ਜਾ ਕੇ ਭਿੰਡਰਾਂ ਵਾਲੇ ਨੂੰ ਕਹਿ ਦੇ ਜਿਹੜਾ ਕੁਝ ਕਰਨਾ ਕਰ ਲੈ। ਸੋ ਇਹ ਜਕਾਰਾ ਤਾਂ ਛੱਡ ਲਿਆ ਅਤੇ ਜਿੱਦੇ ਕੋਈ ਉਰਾ ਪਰਾ ਹੋ ਗਿਆ ਉਹਦੇ ਥਿਆਉਣਾ ਨਹੀਂ, ਇਹ ਪਤਾ ਵੀ ਦਾੜੀ ਕੱਤੀ ਕਿਹੜੀ ਗੱਲੋਂ ਹੈ, ਇਹ ਦਾੜੀ ਕੱਤੀ ਦਾ ਜਕਾਰ ਹੈ। ਇਹ ਮੈਂ ਦੱਸਣਾ ਚਾਹਾਂਗਾ ਪੁਲਿਸ ਵਾਲੇ ਅਤੇ CID ਵਾਲੇ ਅਤੇ ਗੁਰੂ ਕੀ ਸੰਗਤ ਨੂੰ ਬੇਨਤੀ ਕਰਾਂਗਾ, ਸਿੰਘੋ ਦਾੜੀ ਕੱਟੀ ਅੰਮ੍ਰਿਤਧਾਰੀ ਸਿੰਘ ਦੀ ਅਤੇ ਕੱਟੀ ਆ ਕੇਵਲ ਇਸ ਕਰਕੇ ਕਿ ਤੂੰ ਅੰਮ੍ਰਿਤ ਭਿੰਡਰਾਂ ਵਾਲਿਆਂ ਤੋਂ ਛਕਿਆ, ਕਾਂਡ ਕਿਤੇ ਕੋਈ ਹੋ ਜਾਂਦਾ ਮਗਰੋਂ ਕਹਿੰਦੇ ਜੀ ਭਿੰਡਰਾਂ ਵਾਲੇ ਨੇ ਕਰ ਦਿੱਤਾ, ਅਤੇ ਜੇ ਕੋਈ ਸੰਤਾਂ ਨਾਲ ਆ ਕੇ ਗੱਲ ਕਰਦਾ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰਦਾ ਵੀ ਬੰਦੇ ਕਿੰਨੇ ਕੁ ਛੱਡ ਗਏ, ਜਿਹੜੇ 10-15 ਜੇਲ੍ਹ 'ਚ ਉਹਨੇ ਕੁ ਛੱਡ ਗਏ, ਅਤੇ ਜੇ ਕਿਹਾ ਜਾਵੇ ਨਹੀਂ ਸਾਰੇ ਛੱਡੋ ਜੇ ਸਾਰੇ ਤੁਹਾਡੇ ਹੀ ਹੈ ਅਤੇ ਮੈਨੂੰ ਪੁੱਛ ਕੇ ਫੜਦੇ ਹੈ, ਜਿਹਨੂੰ ਘਰੋਂ ਫੜ ਲੈਣੇ ਨੇ, ਛਿੱਲ ਲਾ ਦੇਣੇ ਕੁੱਟ ਕੁੱਟ ਕੇ, ਉਹਨੂੰ ਪੁੱਠਾ ਲਟਕਾ ਦਿੰਦੇ ਹੈ, ਅਤੇ ਸਿੰਘਾਂ ਦੀਆਂ ਦਾੜੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਜਾਂ ਕੁੱਟਣ ਵੇਲੇ ਵੀ ਪੁੱਛ ਲਿਆ ਕਰੋ ਬੰਦਾ ਸਹਿਮਤ ਹੈ ਜਾਂ ਨਹੀਂ। ਦਾੜੀ ਮੁੰਨ ਕੇ ਮੇਰੇ ਕੋਲ ਭੇਜਿਆ ਅਤੇ ਨਾਲ ਤਰਕ ਮਾਰੀਆ ਭਿੰਡਰਾਂ ਵਾਲੇ ਨੂੰ, ਕਹਿੰਦੇ ਜਾ ਕੇ ਜਿਹੜਾ ਕੁਝ ਕਰਨਾ ਕਰ ਲਏ। ਮੈਂ ਤਾਂ ਹੁਣ ਚੁੱਪ ਕਰਨਾ, ਮੈਂ ਇੱਥੇ ਕੀ ਹੈ, ਪਰ ਜੇ ਕੁਝ ਹੋ ਜਾਵੇ ਤਾਂ ਮੁੜ ਕੇ ਕਹਿੰਦੇ ਜੀ 500 ਅਤੇ 6 ਦਫ਼ਾ ਦੇ ਅਧੀਨ ਇਹਦੇ 'ਤੇ ਕੇਸ ਦਰਜ ਕਰ ਲਓ, ਕਿਉਂਕਿ ਇਹਨੇ ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਨਾਂ ਰਿਲੀਜ਼ ਕਰ ਦਿੱਤੇ, ਕਹਿ ਦਿੱਤਾ ਫਲਾਣਾ ਫਲਾਣੇ ਨੇ ਪਾਪ ਕੀਤਾ। ਉਹ ਜਿਹੜੇ ਬੰਦੇ ਨੇ ਅਮਰਧਾਰੀ ਸਿੰਘ ਦੀ ਦਾੜੀ ਕੱਟੀ ਹੈ ਉਹਨੂੰ ਮੁਆਫ਼ ਕਰਨੇ, ਏਦੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ? ਕਿੱਡਾ ਵੱਡਾ ਪਾਪ ਕਿਸੇ ਨੇ ਕੀਤਾ, ਉਹਦੇ ਧਾਰਮਿਕ ਚਿੰਨ੍ਹ ਨੂੰ ਜ਼ਬਰਦਸਤੀ ਕੱਟ ਦੇਣਾ, ਉਸ ਪਾਪ ਦਾ ਜ਼ਿੰਮੇਵਾਰ ਕੌਣ ਹੋਵੇਗਾ? ਉਹਦਾ ਗੁਨਾਹ ਕਿੰਨੀ ਦੁਨੀਆਂ ਨੇ ਮੋਰਚੇ 'ਚ ਹਿੱਸਾ ਲਿਆ, ਕਿੰਨੀਆਂ ਸੰਗਤਾਂ ਨੇ ਸ਼ਾਂਤਮਈ ਗੋਲੀਆਂ ਖਾਧੀਆਂ, ਉਹਦੇ ਵੀ ਇੱਕ ਅੱਧੀ ਲਗਾ ਦਿੰਦੇ ਸ਼ਰਧਾਂਜਲੀ, ਉਹਨੂੰ ਵੀ ਦੇ ਲੈਂਦੇ ਅਖੰਡ ਪਾਠ ਜਿੱਥੇ ਇੱਕੀਆਂ ਦਾ ਕੀਤਾ ਬਾਹੀਆਂ ਦਾ ਕਰ ਲੈਂਦੇ। ਪਰ ਦਾੜੀ ਕੱਟ ਕੇ ਤਾਂ ਫਿਰ ਇਹ ਕਹਿਣਾ, ਜਾ ਕੇ ਭਿੰਡਰਾਂ ਵਾਲੇ ਨੂੰ ਕਹਿ ਦੇ ਮੇਰੇ ਕੋਲ ਤਾਂ ਸੁਨੇਹਾ ਪੁੱਜ ਗਿਆ ਅਤੇ ਸਤਿਗੁਰੂ ਕਿਰਪਾ ਕਰਨ, ਮੈਂ ਤਾਂ ਅਜੇ ਕੋਈ ਐਲਾਨ ਵੀ ਨਹੀਂ ਕੀਤਾ, ਨਾਮ ਨਹੀਂ ਲਿਆ, ਚੁੱਪ ਬੈਠਾ ਅਤੇ ਵਿਚੋਲੇ ਪਹਿਲਾਂ ਹੀ ਭੇਜਣੇ ਸ਼ੁਰੂ ਕਰ ਦਿੱਤੇ, ਤਾਂ ਇਹਨੇ ਮੇਰੇ ਪੈ ਚੁੱਕੇ ਕੱਲ੍ਹ ਦੇ। ਜੇ ਸੰਤਾਂ ਨੂੰ ਕਹੋ ਮੈਥੋਂ ਗਲਤੀ ਹੋ ਗਈ, ਮੈਂ ਕਹਿ ਤਾਂ ਬੈਠਾ ਅੱਗੇ ਵਾਸਤੇ ਕੁਝ ਨਹੀਂ ਕਰਦਾ। ਉਹ ਭਲਿਆ ਮਾਨਸਾ, ਮੈਂ ਤਾਂ ਕਿਹਾ ਹੀ ਕੁਝ ਨਹੀਂ, ਨਾ ਮੂੰਹੋਂ ਬੋਲਿਆ ਨਾ ਅੱਜ ਹੋਣੀ ਬੋਲਦਾ। ਇਹ ਪਹਿਲਾਂ ਹੱਥ ਸਿਰੇ 'ਤੇ ਪਾ ਲੈਂਦੇ ਹਾਂ, ਪਿੱਛੋਂ ਥਿੜਕੀ ਜਾਂਦੇ ਹਾਂ, ਜਿਵੇਂ ਬੱਕਰੀ ਪਾ ਲੈਣਾ ਕੰਮ ਜੀ, ਇਸ ਤਰ੍ਹਾਂ ਕਰਨ ਲੱਗ ਪੈਂਦੇ, ਪਹਿਲਾਂ ਸੋਚ ਕੇ ਹੱਥ ਪਾਇਆ ਕਰੋ। ਸੋ ਖਾਲਸਾ ਜੀ, ਜਿਹੜੇ ਇਹੋ ਜਿਹੇ ਲੋਕ ਹੈ, ਮੈਂ ਇਹਨਾਂ ਨੂੰ ਸਾਰੇ ਸਿੱਖ ਦੀ ਮਰ ਜਾਈਏ ਸ਼ੈਨ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਸਿੱਖ ਦੀ ਦਾੜੀ ਮਨਾ ਕੇ ਅਤੇ ਤਾਨਾ ਮਰਵਾ ਕੇ ਕੋਲ ਬਿਠਾ ਕੇ ਬੈਠੇ ਰਹਿਣਾ, ਮੈਂ ਸਮਝਿਆ ਇੱਦੋਂ ਵੱਡੀ ਬੋਝਲੀ ਅਤੇ ਕੈਰਤਾ ਆਪਣੇ ਵਾਸਤੇ ਹੋਰ ਕੋਈ ਨਹੀਂ। ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਸਤਿਗੁਰੂ ਕਿਰਪਾ ਕਰਨ, ਜਿਹੜੇ ਇਹੋ ਜਿਹੇ ਲੋਕ ਹੈ ਉਹਨਾਂ ਵੱਲ ਕੌਮ ਦੀ ਨਿਗਾਹ ਰਹੇ, ਅਤੇ ਸਤਿਗੁਰੂ ਗ੍ਰੰਥ ਸਾਹਿਬ ਅੱਗੇ ਆਪਾਂ ਅਰਦਾਸ ਕਰੀਏ ਅਤੇ ਸਾਨੂੰ ਆਪਣੇ ਧਰਮ ਦੀ ਰਾਖੀ ਕਰਨ ਦਾ ਬਲ ਅਤੇ ਉੱਦਮ ਬਖਸ਼ੋ, ਰਹਿਤ ਮਰਜਾਨਾ ਵਿੱਚ ਰਹਿ ਕੇ ਸਿੱਖੀ ਕਮਾਉਣ ਦੀ ਸ਼ਕਤੀ ਬਖਸ਼ੋ, ਅਤੇ ਜੋ ਧਰਮ ਯੁੱਧ ਮੋਰਚਾ ਚੱਲ ਰਿਹਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹਦੇ ਮੁਤਾਬਕ ਆਪਾਂ ਨੂੰ ਅਡੋਲਤਾ ਨਾਲ ਚੱਲਣਾ ਚਾਹੀਦਾ। ਜਾਂ ਸਤੇਨਗੰਨ ਦੀ ਗੱਲ ਚੱਲੀ ਸੀ, ਉਹਨਾਂ ਨੇ ਅੱਜ ਅਖਬਾਰਾਂ 'ਚ ਲਿਖਿਆ ਅਖੇ ਭਿੰਡਰਾਂ ਵਾਲੇ ਦੇ ਉਦਾਲੇ 10 ਸਟੇਨਗੰਨਾਂ ਵਾਲੇ ਸਨ ਅਤੇ 11ਵੀਂ ਸਟੇਨਗੰਨ ਭਿੰਡਰਾਂ ਵਾਲੇ ਦੇ ਆਪਦੇ ਹੱਥ 'ਚ ਪਕੜੀ ਸੀ। ਆਹ ਨਿੱਤ ਤੁਸੀਂ ਮੈਨੂੰ ਦੇਣੀਆਂ ਕਿੰਨੀਆਂ ਸਟੇਨਗੰਨਾਂ ਮੇਰੇ ਕੋਲ ਦੇਖੀਆਂ। ਮਸਲਾ ਕੀ ਆ ਕਿ ਕਿਸੇ ਤਰੀਕੇ ਨਾਲ ਉਹ ਅਸਲੇ ਨੂੰ ਭਿੰਡਰਾਂ ਵਾਲੇ ਦੇ ਨੇੜੇ ਢੁਕਾਇਆ ਜਾਵੇ। ਮੇਰੇ ਮਨ 'ਤੇ ਘਬਰਾਹਟ ਕੋਈ ਨਹੀਂ, ਇਸ ਗੱਲ ਦੀ ਚਿੰਤਾ ਕੋਈ ਨਹੀਂ, ਜੋ ਬਣਾਉਣਾ ਬਣਾਉਣ, ਪਰ ਸਬੂਤ ਦਿੱਤੇ ਤੋਂ ਪਤਾ ਲੱਗਣਾ ਵੀ ਉਹ ਭਾਰਤੀ ਵਿਕਣਾ। ਸੋ ਖਾਲਸਾ ਦੀ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਜਿਹੜੀਆਂ ਖਬਰਾਂ ਆਉਂਦੀਆਂ ਇਹਦੀ ਲੜ ਪਏ, ਇਹਦੀ ਸ਼ਾਂਤਮਈ ਆ। ਆਹ ਗਰਮ ਮੋਰਚੇ ਵਾਲੇ, ਅੱਜ ਵੀ ਮੇਰੇ ਕੋਲ ਇੱਕ ਪ੍ਰੇਮੀ ਆਇਆ ਸੀ, ਬੜਾ ਵੱਡਾ ਅਖਬਾਰ ਵਾਲਾ, ਸੰਤਾਂ ਦੀ ਇੰਟਰਵਿਊ ਲੈ ਕੇ ਗਿਆ, ਮੈਨੂੰ ਕਹਿੰਦਾ ਜੀ 4 ਨੂੰ ਨਰਮ ਦਲੀਏ ਕਹਿੰਦੇ ਆ ਅਤੇ ਤੁਹਾਨੂੰ ਗਰਮ ਦਲੀਏ ਕਹਿੰਦੇ, 4-5 ਨੂੰ ਨਰਮ ਦਲੀਆਂ ਦੀਆਂ ਮੰਗਾਂ ਹੋਰ ਹੈ ਅਤੇ ਗਰਮ ਦਲੀਆਂ ਦੀਆਂ ਹੋਰ ਹੈ, ਮੈਂ ਤੂੰ ਕੀ ਚਾਹੁੰਦਾ? ਕਹਿੰਦਾ ਜੀ ਜੇ ਨਰਮ ਦਲੀਆਂ ਦੀਆਂ ਮੰਗਾਂ ਮੰਨੀਆਂ ਜਾਣ ਫਿਰ ਤੁਹਾਡਾ ਕੀ ਖਿਆਲ ਹੈ? ਮੈਂ ਚਲੋ ਨਰਮ ਦਲੀਆਂ ਦੀਆਂ ਮੰਗਾਂ ਜਿਹੜੀਆਂ ਉਹ ਲਿਖ ਕੇ ਐਲਾਨ ਤਾਂ ਕਰ ਦਿਓ, ਉਹੀ ਮੰਨ ਲਓ। ਅਗੇ ਤੁਹਾਡਾ ਖਿਆਲ ਕੀ ਹੈ? ਮੈਂ ਤੇਰੇ ਹੱਥ 'ਚ ਕੀ ਹੈ? ਤੇਰੇ ਹੱਥ 'ਚ ਕਲਮ ਅਤੇ ਕਾਗਜ਼ ਕਾਲਾ ਕਾਲਾ ਕਰਨਾ, ਰੋਟੀ ਕਮਾਉਣੀ ਹੈ ਨਾ, ਅਤੇ ਫੈਸਲਾ ਤੇਰੇ ਹੱਥ ਵਿੱਚ। ਕਹਿੰਦੇ ਵੀ ਫੈਸਲਾ ਬੀਬੀ ਦੇ ਹੱਥ ਵਿੱਚ ਹੈ, ਮਗਰ ਬੀਬੀ ਜੋ ਪੁੱਛ ਲੂ ਠੰਡਾ ਅਤੇ ਗਰਮਾਂ ਨੂੰ ਦੱਸ ਦਿੰਦਾ, ਤੈਨੂੰ ਕੀ ਲੋੜ ਹੈ? ਭਾਵ ਕਿ ਨਾਸਤਰਾਂ ਲਾ ਲਾ ਦੇਣੇ ਵੀ ਕਿਤੇ ਖੂਨ ਦੀ ਬੂੰਦ ਹੈਗੀ ਕਿ ਪਾਣੀ ਬਣ ਗਿਆ ਸਾਰਾ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ, ਕੋਈ ਅਖਬਾਰ ਵਿੱਚ ਕਿਹੋ ਜਿਹੀ ਖਬਰ ਦੇ ਜਾਂਦਾ, ਇਹ ਲੜ ਪਏ, ਇਹ ਝਗੜ ਪਏ, ਹੁਣ ਇੱਕ ਦੂਜੇ 'ਤੇ ਇਸ ਤਰ੍ਹਾਂ ਕਰਨਗੇ, ਰੱਤੀ ਮਾਤਰ ਚਿੰਤਾ ਨਾ ਕਰੋ। ਜਦੋਂ ਤੱਕ ਸੈਂਟਰ ਦੀਆਂ ਲਕੀਰਾਂ ਨਹੀਂ ਨਿਕਲਦੀਆਂ ਨੇ, ਨੱਕ ਚੰਗੀ ਤਰ੍ਹਾਂ ਨਹੀਂ ਰਗੜਦੇ, ਇਹ ਮੋਰਚਾ ਤਦੋਂ ਤੱਕ ਬੰਦ ਨਹੀਂ ਹੋਣਾ। ਇਹ ਪੂਰਨ ਨਿਸ਼ਚਾ ਰੱਖਿਓ। ਮੈਂ ਆਪਣੇ ਵੱਲੋਂ ਜਾਣ ਵਾਲੇ ਜਿਸ ਨੂੰ ਵਧਾਈ ਪੇਸ਼ ਕਰਦਾ, ਬੋਲਦਾ ਕੋਈ ਗਲਤੀ ਹੋ ਗਈ ਉਹ 'ਤੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।